साहिब जी गुजरी महला पंजवा कबहु हर स्यों चीत ना लायो तंदा करत बयानी औदह गुण निब नाम ना गायो कबहु हर स्यों चीत ना लायो तंदा करत बिहानी औदह गुण निब नाम ना गायो रहा कौडी कौडी जोरत कपटे अनक जुगत करताए बिसरत प्रभ केते दुख गनिया है महामोहनी खाए करहो अनुग्रह स्वामी मेरे गनो न मोह कमाए गोविंद दयाल कृपाल सुख सागर नानक हर शरणाए करहो अनुग्रह स्वामी मेरे गनो न मोह कमाए गोविंद दयाल कृपाल सुख सागर नानक हर शरणाए
वाहिगुरु जी का खालसा वाहिगुरु जी की फतेह। परम सन्मन योग जुगो जुग टल चवर शतर तख दे मालिक दया सिंध कृपा निद गुरता गद्दी ते विराजमान सतगुरु धन धन आदि साहिब श्री गुरु ग्रंथ साहिब महाराजियां दी पावन पवित्र हजूरी अंदर जुड़ बैठे सर्वत्र माई भाई बहुत वड्डे भागों वाले हो जिन्हों ते सतगुरु सच्चे पातशाह जी ने कनेरी नदर करके जिथे अमृत वेले का जागना बख्शिश किया है उत्थे तन की तंदुरुस्ती और मन का सोहना उद्दम बख्शिश करके सतगुरु सच्चे पातशाह जी ने अपने चरणों कमलों में सद बहाया है। सतगुरु गुरु रामदास साहिब सच्चे पातशाह जिया का कोटान कोट शुकर शुकर शुकराना है। पातशाह जी ने जो अमृत वेले प्रकाशमान होके सचखंड श्री हरिमंदर साहिब तो पावन मुख वाक की बख्शिश की है कि पावन शब्द गुजरी राग अंदर श्री गुरु अर्जन देव महाराज सच्चे पातशाह जिया का उच्चारण किया होया है और सतगुरु गुरु ग्रंथ साहिब महाराज जिया के पावन अंग 501 उत्ते ये पावन शब्द सुभायमान है। सतगुरु सच्चे पातशाह जी के पावन शब्द की विचार नाल जुड़िए ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਅਨੰਦ ਸਿੱਖ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਹੈ ਔਰ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਉਸ ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਸ਼ਰਧਾ ਭਾਵਨਾ ਨਾਲ ਸੰਗਤਾਂ ਦਿਨ ਮਨਾ ਰਹੀਆਂ ਨੇ। ਸਾਧ ਸੰਗਤ, ਜਿਸ ਬਾਬਾ ਬੁੱਢਾ ਸਾਹਿਬ ਨੂੰ ਛੇ ਪਾਤਸ਼ਾਹੀਆਂ ਤੱਕ ਨਿਵਾਜਿਆ ਗਿਆ ਔਰ ਪਾਤਸ਼ਾਹ ਨੇ ਇਹ ਗੱਲ ਕਹਿ ਦਿੱਤੀ, ਬੁੱਢਿਆ ਤੇਰੇ ਤੋਂ ਕਦੇ ਓਹਲੇ ਨਾ ਹੋਸੀ, ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ, ਬਾਬਾ ਬੁੱਢਾ ਤੂੰ ਸਿੱਖੀ ਦੀ ਹੱਦ ਹੈ, ਤੇਰੇ ਤੋਂ ਅਧਿਕ ਕੋਈ ਸਿੱਖੀ ਨਹੀਂ ਕਮਾ ਸਕਦਾ ਔਰ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਜਿਹੜਾ ਬਾਬੇ ਬੁੱਢੇ ਦੀ ਸੰਗਤ ਕਰੇਗਾ ਉਹ ਭਵਜਲੋਂ ਪਾਰ ਲੰਘ ਜਾਏਗਾ, ਜਿਹੜਾ ਬਾਬੇ ਬੁੱਢੇ ਦੀ ਸੰਗਤ ਕਰੇਗਾ ਪਾਪੀਆਂ ਦੀ ਵੀ ਗਤੀ ਹੋ ਜਾਏਗੀ, ਜਿਹੜਾ ਬਾਬੇ ਬੁੱਢੇ ਦਾ ਨਾਮ ਜਪੇਗਾ। ਭਾਈ ਬਾਬੇ ਬੁੱਢੇ ਦਾ ਨਾਮ ਲੈਂਦਿਆਂ ਹੀ ਕਰੋੜਾਂ ਵਿਘਨ ਨਾਸ਼ ਹੋ ਜਾਣਗੇ, ਇੰਨੀਆਂ ਵੱਡੀਆਂ ਬਖਸ਼ਿਸ਼ਾਂ ਸਤਿਗੁਰ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਕੀਤੀਆਂ ਨੇ। ਆਪਾਂ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀਆਂ ਦੇ ਪਾਵਨ ਜੀਵਨ ਵਿਚਾਰ ਕਥਾ ਨਾਲ ਵੀ ਜੁੜਨਾ ਹੈ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਆਸੀਸ ਬਖਸ਼ੋ ਔਰ ਹਾਜ਼ਰੀ ਲਵਾਓ। ਜਿੰਨੀਆਂ ਸੰਗਤਾਂ ਦੂਰ ਦੁਰੇਡੇ ਘਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਜੁੜ ਬੈਠੀਆਂ ਹਨ ਜਾਂ ਸਤਿਗੁਰ ਜੀ ਦੇ ਹਜ਼ੂਰ ਤੁਸੀਂ ਜੁੜ ਬੈਠੇ ਹੋ, ਕਰੋ ਕਿਰਪਾਲਤਾ ਲਵਾਓ ਹਾਜ਼ਰੀ। ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਇੱਕ ਵਾਰ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਕੀ ਬਖਸ਼ਿਸ਼ ਕਰਦੇ ਹਨ, ਆਓ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਜਰੀ ਰਾਗ ਅੰਦਰ ਬਖਸ਼ਿਸ਼ ਕਰ ਰਹੇ ਹਨ।
ਪ੍ਰਭੂ ਹਰਿ ਸਿਉ ਚੀਤ ਨਾ ਲਾਇਓ।
ਸਤਨਾਮ ਸ੍ਰੀ ਪਾਤਸ਼ਾਹ ਸਾਨੂੰ ਹੁਕਮ ਸੁਣਾਉਂਦੇ ਨੇ, ਜਦੋਂ ਤੁਸੀਂ ਅੰਮ੍ਰਿਤ ਵੇਲੇ ਹੁਕਮਨਾਮਾ ਸੁਣਿਆ ਹੋਏਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਰਥ ਜਿਹੜੇ ਹਨ, ਸਾਧ ਸੰਗਤ ਉਹ ਕਿਸੇ ਵੀ ਐਂਗਲ ਤੋਂ ਕਰੋਗੇ ਤਾਂ ਕੋਈ ਬੰਦਾ ਦਾਅਵਾ ਨਹੀਂ ਕਰ ਸਕਦਾ ਵੀ ਅਰਥ ਪੂਰੇ ਹੋ ਗਏ ਹੁਣ, ਕਿਉਂਕਿ ਸੂਰਜ ਨੂੰ ਕਿਸੇ ਵੀ ਦਿਸ਼ਾ ਤੋਂ ਵੇਖੋ ਉਹ ਤੁਹਾਨੂੰ ਧਰਤੀ ਤੋਂ ਪੂਰਾ ਹੀ ਨਜ਼ਰ ਆਉਂਦਾ। ਕੋਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈ ਵੀ ਜਿੱਥੇ ਕੋਈ ਛੋਟੇ ਵੱਡੇ ਵਾਸਤੇ ਸੂਰਜ ਦੀ ਧੁੱਪ ਜਾਂ ਉਹਦੀਆਂ ਕਿਰਨਾਂ ਅਲੱਗ ਅਲੱਗ ਹੋਣਗੀਆਂ। ਜਿਸ ਵੀ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਵਿੱਚ ਜੁੜੋਗੇ ਤੁਹਾਨੂੰ ਉਸੇ ਪੱਖ ਤੋਂ ਆਨੰਦ ਆਏਗਾ। ਜਦੋਂ ਮਹਾਰਾਜ ਜੀ ਨੇ ਹੁਕਮ ਸੁਣਾਇਆ ਉਦੋਂ ਸਾਧ ਸੰਗਤ ਸਾਨੂੰ ਸੁਣਨ ਵਾਲਿਆਂ ਨੂੰ ਸਿੱਧਾ ਕਿਹਾ, ਹੇ ਭਾਈ ਤੂੰ ਕਦੇ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਦੇ ਨਾਮ ਨਾਲ ਚਿੱਤ ਨਹੀਂ ਲਾਇਆ, ਫਿਰ ਤੂੰ ਕਰਦਾ ਕੀ ਰਿਹਾ? ਤੇਰੀ ਸਾਰੀ ਉਮਰ ਧੰਦਿਆਂ ਵਿੱਚ, ਕਾਰੋਬਾਰ ਵਿੱਚ, ਕਾਰ ਵਿਹਾਰ ਵਿੱਚ ਗੁਜ਼ਰ ਗਈ। ਹੇ ਭਾਈ ਤੈਨੂੰ ਧੰਦਾ ਕਰਨ ਦੀ ਨੌਲੇਜ ਹੈ, ਤੈਨੂੰ ਹਰ ਪੱਖ ਦਾ ਫਿਕਰ ਹੈ, ਮੇਰਾ ਕਾਰੋਬਾਰ ਨਾ ਘੱਟ ਜਾਏ, ਮੇਰਾ ਪੈਸਾ ਨਾ ਘੱਟ ਜਾਏ, ਮੇਰੇ ਸੰਸਾਰ ਵਿੱਚ ਜੇ ਸ਼ੋਹਰਤ ਆ ਚੀਜ਼ ਨਾ ਘੱਟ ਜਾਏ। ਹਰ ਪੱਖ ਤੋਂ ਬੰਦਾ ਸੁਚੇਤ ਹੈ, ਆਪਾਂ ਬੱਚਿਆਂ ਵੱਲੋਂ ਸੁਚੇਤ ਰਹੀਦਾ, ਪੜ੍ਹਾਈ ਵਿੱਚ ਫੇਲ ਨਾ ਹੋ ਜਾਣ, ਪਿੱਛੇ ਨਾ ਰਹਿ ਜਾਣ, ਕਾਰੋਬਾਰ ਵਿੱਚ ਪਿੱਛੇ ਨਾ ਰਹਿ ਜਾਣ। ਪਾਤਸ਼ਾਹ ਕਹਿੰਦੇ ਸਾਰੇ ਕੰਮਾਂ ਵਿੱਚ ਚਿੱਤ ਲਾ ਲੈਂਦੇ, ਪਰਿਵਾਰ ਦੇ ਕਰਮ ਧੰਦਿਆਂ ਵਿੱਚ ਤੇਰਾ ਚਿੱਤ ਹੈ, ਕਾਰੋਬਾਰ ਵਿੱਚ ਚਿੱਤ ਹੈ, ਬੱਚਿਆਂ ਵਿੱਚ ਚਿੱਤ ਲੱਗਾ ਹੋਇਆ, ਉਹਨੂੰ ਘਾਟਾ ਨਾ ਪੈ ਜਾਏ, ਉਹ ਪੜ੍ਹਾਈ 'ਚ ਪਿੱਛੇ ਨਾ ਰਹਿ ਜਾਏ, ਉਹਦੀ ਨੌਕਰੀ ਨਾ ਖੁੱਸ ਜਾਏ, ਸਾਰੀਆਂ ਚੀਜ਼ਾਂ ਵਿੱਚ ਚਿੱਤ ਲਾਇਆ ਪਰ ਇੱਕ ਕਮੀ ਰਹਿ ਗਈ। ਹੇ ਭਾਈ ਤੂੰ ਕਦੇ ਪ੍ਰਭੂ ਪਰਮਾਤਮਾ ਵਾਹਿਗੁਰੂ ਨਾਲ ਚਿੱਤ ਨਹੀਂ ਲਾਇਆ। ਫਿਰ ਜੋ ਕੁਝ ਜਿਹਨਾਂ ਚੀਜ਼ਾਂ ਲਈ ਚਿੱਤ ਲਾ ਕੇ ਕਰ ਰਿਹਾ ਉਹਨਾਂ ਬਾਰੇ ਫਿਰ ਪਾਤਸ਼ਾਹ ਅੱਗੇ ਕਹਿਣਗੇ ਭਾਈ ਉਹ ਚੀਜ਼ਾਂ ਹੁਣ ਕੰਮ ਨਹੀਂ ਆਉਣੀਆਂ, ਅੰਤ ਤੈਨੂੰ ਪਛਤਾਉਣਾ ਪੈਣਾ। ਸਾਰੀਆਂ ਚੀਜ਼ਾਂ ਪਦਾਰਥਾਂ ਕਾਰੋਬਾਰ ਬੱਚੇ ਪਰਿਵਾਰਾਂ ਨਾਲ ਚਿੱਤ ਲਾ ਕੇ ਬੈਠੇ, ਕਦੇ ਉਸ ਵਾਹਿਗੁਰੂ ਪਰਮਾਤਮਾ ਨਾਲ ਵੀ ਚਿੱਤ ਲਾ ਕੇ ਉਹਨੂੰ ਜਪ ਸਤਨਾਮ ਸ੍ਰੀ ਵਾਹਿਗੁਰੂ ਭਾਈ ਰੇ ਰਾਮ ਕਹੋ ਚਿੱਤ ਲਾਏ। ਹਰ ਜਸ ਵੱਖਰ ਲੈ ਚੱਲੋ ਸ਼ੋਹ ਦੇਖੇ ਪਤੀ ਆਏ। ਤੇ ਮਹਾਰਾਜ ਜੀ ਨੇ ਚਿੱਤ ਨਹੀਂ ਲਾਇਆ ਉਹ ਫਿਰ ਕੀ ਕਰ ਰਿਹਾ ਹੈ?
ਧੰਦਾ ਕਰਤ ਬਿਹਾਨੀ ਆਉਦਾ ਹੈ, ਗੁਣ ਨਿਦ ਨਾਮ ਨਾ ਗਾਇਓ।
ਆਉਦਾ ਦਾ ਅਰਥ ਹੈ ਉਮਰ। ਕਹਿੰਦੇ ਤੇਰੀ ਸਾਰੀ ਉਮਰ ਇੱਦਾਂ ਲੰਘਦੀ ਜਾ ਰਹੀ ਹੈ। ਪਹਿਲੀ ਤੇਰੀ ਜ਼ਿੰਦਗੀ ਦੇ 18-20 ਸਾਲ 25 ਸਾਲ, ਪਹਿਲਾਂ ਬਚਪਨ ਵਿੱਚ 10 ਸਾਲ ਲੰਘ ਗਏ, ਫਿਰ ਪੜ੍ਹਾਈ ਦੇ 15 ਸਾਲ ਲੰਘ ਗਏ, ਫਿਰ ਕਾਰੋਬਾਰ ਵਿਹਾਰ ਵਿੱਚ ਤੂੰ ਜੁੜ ਗਏ। ਇੱਦਾਂ ਕਰਦਿਆਂ ਕਰਦਿਆਂ ਔਦ ਭਾਵ ਉਮਰ ਲੰਘਦੀ ਜਾਂਦੀ ਹੈ, ਕਦੇ ਪਰਮਾਤਮਾ ਦੇ ਗੁਣ ਨਹੀਂ ਗਾਏ। ਹੇ ਭਾਈ ਧੰਦਿਆਂ ਵਿੱਚ ਹੀ ਤੇਰੀ ਉਮਰ ਲੰਘ ਚੱਲੀ ਹੈ। ਵਿਸ਼ਰਾਮ ਦੇ ਕੇ ਇਸ ਗੱਲ ਨੂੰ ਵਿਚਾਰਨ ਵਾਸਤੇ ਕਹਿੰਦੇ ਵਿਚਾਰ ਭਾਈ ਇਹ ਤੇਰੇ ਨਾਲ ਇੱਦਾਂ ਹੋਇਆ ਕਿ ਧੰਦਿਆਂ ਵਿੱਚ ਹੀ ਤੇਰੀ ਉਮਰ ਲੰਘ ਚੱਲੀ ਹੈ, ਆਪਣੀ ਉਮਰ ਵੱਲ ਵੇਖ, ਤੇਰੀ ਔਦ ਭਾਵ ਉਮਰ ਘੱਟ ਗਈ। ਇਹ ਤਾਂ ਮਹਾਰਾਜ ਰੋਜ਼ ਹੀ ਯਾਦ ਕਰਾਉਂਦੇ ਨਾ ਵੀ ਔਦ ਘਟੇ ਦਿਨ ਸੁਰੈਣਾ ਰੇ, ਮਨ ਗੁਰਮਿਲ ਕਾਜ ਸਵਾਰੇ। ਮਹਾਰਾਜ ਜਿਹਨਾਂ ਧੰਦਿਆਂ ਲਈ ਉਮਰ ਲੰਘ ਗਈ ਉਹ ਫਿਰ ਅਸੀਂ ਕੀ ਕੀਤਾ ਹੈ?
ਕੌਡੀ ਕੌਡੀ ਜੋਰਤ ਕਪਟੇ, ਅਨਕ ਜੁਗਤ ਕਰ ਧਾਇਓ।
ਸੰਸਾਰ ਦੀਆਂ ਕੌਡੀਆਂ ਕੌਡੀਆਂ ਜੋੜਨ ਲਈ ਤੂੰ ਭਾਈ ਬਹੁਤ ਉਪਰਾਲੇ ਕੀਤੇ, ਬੜੇ ਕਪਟ ਵੀ ਕੀਤੇ, ਬਹੁਤ ਜੁਗਤਾਂ ਵਰਤੀਆਂ ਵੇ, ਆਹ ਤਰੀਕਾ ਵਰਤੀਏ ਮਾਇਆ ਵਧੇਗੀ, ਆਹ ਕਾਰੋਬਾਰ ਕਰੀਏ ਇਸ ਤਰ੍ਹਾਂ ਹੋਏਗਾ, ਆਹ ਕਰਾਂ ਇਸ ਤਰ੍ਹਾਂ ਹੋਏਗਾ, ਕਿੰਨਾ ਆਪਣਾ ਦਿਮਾਗ ਚੱਲਦਾ। ਇਹ ਸਾਧ ਸਾਰੇ ਬੰਦਿਆਂ ਦੀ ਕਹਾਣੀ ਹੈ, ਜਿਹੜੇ ਜਿਹੜੇ ਕਾਰੋ ਵਿਹਾਰ ਵਿੱਚ ਕੋਈ ਪਿਆ ਉਸੇ ਲਾਈਨ ਵਿੱਚ ਉਹਦਾ ਦਿਮਾਗ ਚੱਲਦਾ, ਮੈਂ ਅੱਗੇ ਕਿਵੇਂ ਚੱਲਣਾ, ਮੈਂ ਅੱਗੇ ਕਿਵੇਂ ਵਧਣਾ, ਮੈਂ ਕਿਵੇਂ ਆਹ ਚੀਜ਼ ਜੋੜਨੀ ਹੈ। ਇਹ ਤੁਹਾਡੀ ਵੀ ਇਹ ਸਾਡੀ ਵੀ ਕਹਾਣੀ ਹੈ। ਪਾਤਸ਼ਾਹ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਭਾਈ ਇਸੇ ਚੱਕਰ ਵਿੱਚ ਤੂੰ ਕਪਟੀ ਹੋ ਗਿਆ, ਤੇਰੇ ਅੰਦਰ ਕਪਟ ਪੈਦਾ ਹੋ ਗਿਆ, ਕਈ ਚੀਜ਼ਾਂ ਕਪਟ ਕਰਕੇ ਜੋੜਦਾ ਰਿਹਾ ਵੀ ਉਧਰੋਂ ਲਕੋਲਾਂ ਇੱਧਰੋਂ ਲਕੋਲਾਂ, ਬਹੁਤ ਕੁਝ ਕਪਟ ਰੱਖ ਕੇ ਅਨੇਕਾਂ ਜੁਗਤਾਂ ਵਰਤ ਵਰਤ ਕੇ ਤੂੰ ਕੌਡੀਆਂ ਜੋੜ ਲਈਆਂ, ਪਰ ਯਾਦ ਰੱਖੀ ਕੌਡੀਆਂ ਤੇਰੇ ਨਾਲ ਨਹੀਂ ਜਾਣੀਆਂ। ਇਹਨੂੰ ਫਿਰ ਮਹਾਰਾਜ ਬਾਣੀ ਅੰਦਰ ਕਹਿਣਗੇ ਕਬੀਰ ਕੌਡੀ ਕੌਡੀ ਜੋੜ ਕੇ ਜੋਰੇ ਲੱਖ ਕਰੋੜ, ਹਜ਼ਾਰਾਂ ਤੋਂ ਲੱਖਾਂ, ਲੱਖਾਂ ਤੋਂ ਕਰੋੜਾਂ ਵੱਲ ਆਪੋ ਆਪਣੇ ਮਨਾਂ ਵਿੱਚ ਹੱਥ ਮਾਰਿਓ। ਜਦੋਂ ਬੰਦਾ ਪਹਿਲਾਂ ਧਰਮ ਵੱਲ ਦੇ ਪਾਸੇ ਆਉਂਦਾ ਮੰਗਦਾ ਪਤਾ ਕੀ ਹੈ? ਆਪਣਾ ਘਰ ਹੋਵੇ, ਬਸ ਪਰਿਵਾਰ ਬੱਚੇ ਹੋਣ, ਕਿਸੇ ਦਾ ਦੇਣਾ ਨਾ ਹੋਵੇ, ਠੀਕ ਠੀਕ ਹੀ ਹੈ ਵਾਹਿਗੁਰੂ। ਪਰ ਜਦੋਂ ਸਾਧ ਸੰਗਤ ਤੋਂ ਬਣਾ ਲੈਂਦਾ ਫਿਰ ਉਹ ਜੋੜਨ ਵੱਲ ਤੁਰਦਾ, ਹਜ਼ਾਰਾਂ ਤੋਂ ਲੱਖਾਂ, ਲੱਖਾਂ ਤੋਂ ਕਰੋੜਾਂ, ਫਿਰ ਉਹਨੂੰ ਉਸ ਘਰ ਵਿੱਚ ਸਕੂਨ ਨਹੀਂ ਆਉਂਦਾ ਜਿਹੜਾ ਘਰ ਆਪ ਬਣਾਇਆ, ਉਹੀਓ ਘਰ ਛੋਟਾ ਨਜ਼ਰ ਆਉਣ ਲੱਗ ਪੈਂਦਾ। ਜਿਹੜਾ ਘਰ ਸ਼ਾਂਤੀ ਵਾਸਤੇ ਬਣਾਇਆ ਵੀ ਇੱਧਰ ਸਕੂਨ ਆਉਂਦਾ, ਅਲੱਗ ਕਲੋਨੀ ਵਿੱਚ ਬਣਾਉਂਦੇ ਹਾਂ ਵੀ ਉੱਥੇ ਰੌਲਾ ਰੱਪਾ ਨਹੀਂ ਹੋਣਾ ਚਾਹੀਦਾ, ਜਦੋਂ ਸਾਰਾ ਕੁਝ ਬਣਾ ਲੈਂਦਾ ਫਿਰ ਬੰਦਾ ਅੱਗੇ ਤੁਰ ਪੈਂਦਾ। ਮਨੁੱਖ ਦੇ ਇਹ ਕਹਾਣੀ ਸਮਝ ਵਿੱਚ ਨਹੀਂ ਆ ਰਹੀ, ਜਿਹਨਾਂ ਬੰਦਿਆਂ ਨੇ 20-20 ਸਾਲ ਮੁਸ਼ਕਤ ਕਰਕੇ ਇਕਾਂਤ ਜਗ੍ਹਾ ਤੇ ਕੋਠੀਆਂ ਬਣਾਈਆਂ, ਕਾਰਾਂ ਸਭ ਕੁਝ ਲਿਆ, ਹੁਣ ਉਹ ਸਾਧ ਸੰਗਤ ਅੱਗੇ ਤੁਰ ਪਏ, ਪਰਿਵਾਰਾਂ ਸਮੇਤ ਵਿਦੇਸ਼ਾਂ ਦੇ ਵੀਜ਼ੇ ਲੱਗ ਗਏ, ਉਹ ਸਾਰਾ ਕੁਝ ਛੱਡ ਕੇ ਹੋਰ ਪਾਸੇ ਤੁਰ ਪਏ। ਹੁਣ ਉਹ ਬੰਦਾ ਸੋਚਦਾ ਵੀ ਕਹਾਣੀ ਕੀ ਚੱਲ ਰਹੀ ਹੈ। ਇਹਨੂੰ ਪਾਤਸ਼ਾਹ ਕਹਿੰਦੇ ਭਾਈ ਨਾਲ ਨਹੀਂ ਕੁਝ ਵੀ ਜਾ ਰਿਹਾ, ਤੂੰ ਉਲਝ ਗਿਆ। ਕਬੀਰ ਕੌਡੀ ਕੌਡੀ ਜੋਰ ਕੈ ਪੜੋ ਜੋਰ ਲੱਖ ਕਰੋੜ, ਮਹਾਰਾਜ ਫਿਰ ਬਣੇਗਾ ਕੀ? ਹਜ਼ੂਰ ਕਹਿੰਦੇ ਚਲਤੀ ਵਾਰ ਨਾ ਕਸ਼ ਮਿਲਿਓ, ਲਈ ਲੰਗੋਟੀ ਤੋਰ। ਭਾਈ ਤੂੰ ਤਾਂ ਲੰਗੋਟੀ ਵੀ ਗੁਆ ਬੈਠੇ, ਚੱਲਦਿਆਂ ਵਾਰ ਕੁਝ ਵੀ ਤੇਰੇ ਨਾਲ ਨਹੀਂ ਜਾਣਾ। ਇਹ ਸ਼ਬਦ ਕਈ ਵਾਰ ਆਪਣੇ ਪੰਜਾਬੀ ਚ ਲੋਕ ਵਰਤਦੇ ਨੇ ਮੁਹਾਵਰੇ ਵਿੱਚ ਵੀ ਚਲੋ ਜੰਦ ਦੇ ਚੋਰ ਦੀ ਲੰਗੋਟੀ ਸਹੀ, ਹੋਰ ਨਹੀਂ ਕੁਝ, ਜਾਂਦੇ ਚੋਰ ਦੀ ਲੰਗੋਟੀ ਸਹੀ। ਪਾਤਸ਼ਾਹ ਕਹਿੰਦੇ ਤੂੰ ਤਾਂ ਲੰਗੋਟੀ ਵੀ ਗਵਾ ਚੁੱਕਾ। ਉਹ ਜਾਂਦਿਆਂ ਜਾਂਦਿਆਂ ਰਹਿੰਦੀ ਉਮਰ ਦਾ ਕੁਝ ਲਾਹਾ ਖੱਟ ਜਾ, ਜਿੰਨੀ ਲੰਘ ਗਈ ਹੁਣ ਚਿੱਤ ਜੋੜ ਕੇ ਤਾਂ ਜਪ ਲਾ ਸਤਨਾਮ ਸ੍ਰੀ ਵਾਹਿਗੁਰੂ। ਚਿੱਤ ਜੋੜ ਕੇ ਕਹਿ ਵਾਹਿਗੁਰੂ 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 ਵਾਹਿਗੁਰੂ। ਜਾਂਦੀ ਉਮਰ ਦਾ ਲਾਹਾ ਖੱਟ ਲਾ ਕੋਈ, ਨਹੀਂ ਤਾਂ ਆਹ ਜਿਹੜਾ ਜੋੜਿਆ ਬਣਾਇਆ ਇਹ ਤੇ ਅੱਗੇ ਅੱਗੇ ਬੰਦਾ ਤੁਰਦਾ ਗਿਆ, ਇਹਦੇ ਵਿੱਚ ਸਕੂਨ ਸ਼ਾਂਤੀ ਨਹੀਂ ਆ ਰਹੀ। ਇਹਨੂੰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਇੱਕ ਸ਼ਬਦ ਵਿੱਚ ਕਹਿੰਦੇ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਬਸ ਆਹੀ ਕੁਝ ਜੋੜਦਾ ਰਿਹਾ, ਘਰ ਬਣ ਜਾਏ, ਸੋਨਾ ਬਣ ਜਾਏ, ਵਧੀਆ ਬੈਡਰੂਮ ਬਣ ਜਾਣ, ਵਧੀਆ ਡਰਾਇੰਗ ਰੂਮ ਬਣ ਜਾਏ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਫਿਰ ਉਹਦੇ ਨਾਲ ਕੀ ਕੀਤਾ, ਮਨ ਇੱਛੇ ਸੁੱਖ ਮਾਣਦਾ। ਕਹਿੰਦੇ ਮਨ ਜਾਇਆ ਵੀ ਮਨ ਇੱਛੇ ਸੁੱਖ ਮੰਨਣੇ, ਅੱਜ ਆਹ ਖਾਣੇ, ਅੱਜ ਆਹ ਜਾਣੇ, ਅੱਜ ਉੱਥੇ ਘੁੰਮਣ ਜਾਣੇ, ਮਨ ਇੱਛੇ ਸੁੱਖ ਮਾਣਦਾ। ਪਰ ਕਮਾਲ ਦੀ ਗੱਲ, ਕਛ ਨਾਹੇ ਵਸੂਰੇ, ਅੰਦਰੋਂ ਚਿੰਤਾ ਝੋਰੇ ਖਤਮ ਨਹੀਂ ਹੋਏ। ਲੋਕ ਮਨ ਇੱਛੇ ਸੁੱਖ ਮੰਨਣ ਲਈ ਵੀਚ ਤੇ ਬਾਹਰ ਘੁੰਮਣ ਜਾਣਗੇ, ਚਿੰਤਾ ਕਾਰੋਬਾਰ ਦੀ ਝੋਰੇ ਤਾਂ ਵੀ ਜਿਮੜੇ ਰਹਿੰਦੇ ਨੇ, ਚਿੰਤਾ ਝੋਰੇ ਨਹੀਂ ਖਤਮ ਹੋ ਰਹੇ। ਜਿੰਨਾ ਕੋਈ ਅਮੀਰ ਹੋ ਕੇ ਕਹਿੰਦਾ ਨਾ ਘੁੰਮਣ ਚੱਲਣਾ ਬਾਹਰ ਵਿਦੇਸ਼ ਵਿੱਚ, ਸਾਧ ਸੰਗਤ ਚਿੰਤਾ ਦਾ ਟੋਕਰਾ ਸਿਰ ਤੇ ਹੀ ਚੁੱਕਿਆ ਉਹਨੇ, ਉਹਨੂੰ ਉੱਥੇ ਵੀ ਫੋਨ ਆ ਰਹੇ ਨੇ, ਉੱਥੇ ਵੀ ਮੋਬਾਈਲ ਚੋਂ ਆਪਣੀਆਂ ਸਟੇਟਮੈਂਟਾਂ ਕੱਢ ਕੱਢ ਵੇਖੀ ਜਾ ਰਿਹਾ, ਕਿੰਨਾ ਜੁੜ ਗਿਆ, ਕਿੰਨਾ ਨਿਕਲ ਗਿਆ, ਆਹ ਪੈਸੇ ਕਿਵੇਂ ਕਢਾ ਲਏ, ਆਹ ਕਿੱਧਰ ਚਲੇ ਗਏ। ਚਿੰਤਾ ਝੋਰੇ ਨਹੀਂ ਖਤਮ ਹੋ ਰਹੇ। ਮਨ ਇੱਛੇ ਸੁੱਖ ਮਾਣ ਦਾ ਕਿਛ ਨਾਹੇ ਮਸੂਰੇ, ਪਾਤਸ਼ਾਹ ਕਿਉਂ ਹੋਇਆ? ਕਹਿੰਦੇ ਸੋ ਪ੍ਰਭ ਚਿੱਤ ਨਾ ਆਵਈ ਵਿਸਟਾ ਕੇ ਕੀਰੇ। ਭਾਈ ਇਹ ਤੈਨੂੰ ਉਹ ਪ੍ਰਭੂ ਪਰਮਾਤਮਾ ਵਾਹਿਗੁਰੂ ਚਿੱਤੇ ਨਹੀਂ ਆਇਆ, ਇਸ ਲਈ ਤੇਰੇ ਮਨ ਵਿੱਚੋਂ ਸੁੱਖ ਸਕੂਨ ਪ੍ਰਾਪਤ ਨਹੀਂ ਹੋਇਆ ਜਿਹੜਾ ਹੋਣਾ ਚਾਹੀਦਾ ਸੀ। ਅੱਜ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਕਬਹੂ ਹਰ ਸਿਓ ਚਿੱਤ ਨਾ ਲਾਇਓ, ਜਿੱਥੋਂ ਸੁੱਖ ਮਿਲਣਾ ਸੀ ਉੱਥੇ ਚਿੱਤ ਨਹੀਂ ਲਾਇਆ। ਹੇ ਭਾਈ ਚਿੱਤ ਜੋੜ ਕੇ ਕਾਰੋਬਾਰ ਧੰਦਿਆਂ ਵਿੱਚ ਰਹਿੰਦਿਆਂ ਨਾਲ ਨਾਲ ਜਪੀ ਚੱਲ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ, ਨਹੀਂ ਤਾਂ ਇਹ ਜੋ ਕੁਝ ਆਪਾਂ ਜੋੜਿਆ ਇਹਨੂੰ ਮਹਾਰਾਜ ਕਹਿੰਦੇ ਅਨੇਕਾਂ ਜੁਗਤਾਂ ਤੇਰੀਆਂ ਫੇਲ ਹੋ ਜਾਣਗੀਆਂ, ਸਭ ਕੁਝ ਇਕੱਠਾ ਕੀਤਾ ਇੱਥੇ ਹੀ ਧਰਿਆ ਧਰਾਇਆ ਰਹਿ ਜਾਏਗਾ।
ਬਿਸਰਤ ਪ੍ਰਭ ਕੇਤੇ ਦੁੱਖ ਗਨੀਐ,
ਸਭ ਕੁਝ ਹੁੰਦਿਆਂ ਪ੍ਰਭੂ ਵਿਸਰ ਗਿਆ, ਫਿਰ ਅਨੇਕਾਂ ਹੀ ਦੁੱਖ ਤੈਨੂੰ ਨਜ਼ਰ ਆਉਂਦੇ ਨੇ। ਸਭ ਕੁਝ ਹੁੰਦਿਆਂ ਤੂੰ ਦੁਖੀ ਹੈ, ਕਦੇ ਦੁੱਖ ਮੰਗਿਆ ਨਹੀਂ ਪਰ ਦੁੱਖ ਫਿਰ ਵੀ ਤੇਰੇ ਜੀਵਨ ਵਿੱਚ ਆ ਰਹੇ ਨੇ।
ਬਿਸਰਤ ਪ੍ਰਭ ਕੇਤੇ ਦੁੱਖ ਗਨੀਐ, ਮਹਾ ਮੋਹਨੀ ਖਾਇਓ।
ਅਸਲ ਵਿੱਚ ਤੇਰੇ ਸੁੱਖ ਪਤਾ ਕਿਹਨੇ ਖਾ ਲੈ ਨੇ, ਮਹਾ ਮੋਹਨੀ ਖਾਇਓ, ਉਹਨੇ ਤੇਰੇ ਸ਼ੁਭ ਗੁਣਾਂ ਨੂੰ ਖਾ ਲਿਆ। ਇਸ ਕਰਕੇ ਭਾਈ ਤੇਰੇ ਗੁਣ ਖਾਧੇ ਗਏ ਨੇ ਤੇ ਸੁੱਖ ਵੀ ਨਾਲ ਹੀ ਖਾਧੇ ਗਏ। ਪ੍ਰਭੂ ਵਿਸਰਨ ਨਾਲ ਮਹਾ ਮੋਹਨੀ ਖਾਇਓ, ਮਹਾ ਮੋਹਨੀ ਮੋਹ ਮਾਇਆ ਨੇ ਤੇਰੇ ਗੁਣਾਂ ਨੂੰ ਖਾ ਲਿਆ। ਇਹਨੂੰ ਰੋਜ਼ ਮਹਾਰਾਜ ਸਮਝਾਉਂਦੇ, ਤਿੱਤ ਸਰਵਣ ਨੇ ਪਹੀ ਲੇ ਨਿਮਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤੈ ਡੋਵੀਅਲੇ ਮਨ ਇੱਕ ਨਾ ਚਿੱਤ ਸਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ, ਮਹਾ ਮੋਹਣੀ ਖਾਇਓ। ਇਹ ਸ਼ੁਭ ਗੁਣ ਇਹ ਮੋਹ ਮਾਇਆ ਨੇ ਖਾ ਲਏ ਨੇ। ਇਸ ਲਈ ਭਾਈ ਹੁਣ ਜੇ ਤੂੰ ਸੁੱਖ ਲੈਣਾ ਚਾਹੁੰਦੇ ਫਿਰ ਉਹ ਪ੍ਰਭੂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰ, ਉਹਦੇ ਚਰਨਾਂ ਵਿੱਚ ਅਰਦਾਸ ਕਰ, ਇਹ ਸੰਸਾਰ ਵਿੱਚ ਰਹਿੰਦਿਆਂ ਤੇਰਾ ਚਿੱਤ ਉਸ ਵਾਹਿਗੁਰੂ ਨਾਲ ਜੁੜ ਜਾਵੇ।
ਕਰੋ ਅਨੁਗ੍ਰਹੋ ਸੁਆਮੀ ਮੇਰੇ, ਗਨਹੋ ਨਮੋਹ ਕਮਾਏ।
ਭਾਈ ਹੁਣ ਕੋਈ ਰਸਤਾ ਰਹਿ ਗਿਆ, ਅਨੁਗ੍ਰਹ ਦਾ ਅਰਥ ਹੈ ਕਿਰਪਾ। ਹੇ ਵਾਹਿਗੁਰੂ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰੋ, ਅਰਦਾਸ ਕਰੋ ਦੇ ਚਰਨਾਂ ਚ। ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਕੀਤੇ ਹੋਏ ਕਮਾਏ ਹੋਏ ਜਿਹੜੇ ਕਰਮ ਨੇ ਮਹਾਰਾਜ ਉਹਨਾਂ ਨੂੰ ਨਾ ਗਿਣਿਓ, ਮੇਰੇ ਕਰਮ ਸੁੱਖ ਲੈਣ ਵਾਲੇ ਨਹੀਂ, ਤੁਸੀਂ ਕਿਰਪਾ ਕਰੋ ਫਿਰ ਸੁੱਖ ਮਿਲਣਾ। ਮਹਾਰਾਜ ਸਾਡੇ ਕਰਮ ਤੁਹਾਨੂੰ ਮਿਲਣ ਵਾਲੇ ਨਹੀਂ, ਤੁਸੀਂ ਕਿਰਪਾ ਕਰੋ ਫਿਰ ਅਸੀਂ ਮਿਲ ਸਕਦੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਪਰ ਅਰਦਾਸ ਕਰ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦੇ ਦਿਸ ਭਰਮੇ ਥਕਾਏ, प्रभु की शाम अरदास कर, ओ तेरे कीते हुए कर्म न गिने। ब्रह्म ज्ञानी धन बाबा बुढ़ा साहब जी, सतसंगत इतिहास कहिंदे 12 साल की उम्र विच गुरु नानक साहब महाराज जी चरण शरण विच आए। 1518 ईस्वी नूं बाबा बुढ़ा धन गुरु नानक साहब महाराज जी शरण विच आए। उस वक्त 12 साल की उम्र है, 113 साल गुरु नानक साहब के घर की सिखी कमाई, 125 साल बाबे बुढ़े की उम्र हुई। और एक चीज याद रखियो, 113 साल सेवा कमाते रहे, 6 पातशाहियां तक सेवा की। धन गुरु अंगद साहब महाराज तो लैके गुरु हरगोबिंद साहब महाराज तक गुरतख गद्दी का तिलक सेवा की। इन्नी लंबी सेवा करके कदे बाबे बुढ़े के मन में यह नहीं आया भी मैनू भी हुण कुछ मिलना चाहिए। नहीं तो सात संगत इतने 10-12 साल कोई बंदा सेवा कर लैन, कहना हुण तो मैं प्रधान बनाओ, मैनू 10 साल हो गए। पर सात संगत बाबे बुढ़े ने 113 साल सेवा की। 113 साल सेवा कमा के भी एको ही अरदास करते रहे, जप तप संजम धर्म ना कमाया, सेवा साधना जानिया हर राया, कह नानक हम नीच कर्मा शरण परे की रखो शरण। 113 साल के उच्चे आचरण का कदे माण नहीं किया। जदों गुरु चरणा में आना एक ही अरदास करनी, ना हो जती सती नहीं पढ़िया, मूर्ख मुकदा जन्म पया, प्रणवत नानक तिन की शरणा, जिन तू नाही विसरिया। जेड़ी गल करतारपुर साहब की धरती ते गुरु नानक साहब महाराज ने कही, बुढ़िया तेरे तो कदे ओले ना हो सी। सिख तवह दी कहिंदी है, 2 सिख रह गए सी गुरु नानक साहब महाराज को। जदों पातशाह ने सब नूं कहा जाओ अपने घर नूं चले जाओ, किसी नूं डंडे नाल डरा के कहा भज जाओ मेरे कोलों, किसी नूं गुरु नानक साहब महाराज ने माया सुट के कहा चुको माया चले जाओ। कोई कहिंदा गुरु नानक साहब के हत्थां दी माया मिल गई, होर की चाहिए। कोई गुरु नानक साहब महाराज तो भै खा के तुर गया, भाव कोई बंदा दुखां तो डरदा गुरु का डर छड के दूर हो जांदा है, कोई सुख लैके गुरु नूं भुल जांदा है। एक बाबा बुढ़ा ते दूजा धन भाई लैणा रह गए। पातशाह ने कहा बुढ़िया तू नहीं गया, जा तुम ही चला जा। हाथ जोड़ के कहा पातशाह मैं हुण तेरे चरण पकड़े ने, इन्ने सालां तो चरणा विच रख्या, हुण मैं कित्थे चले जावां। हे गुरु नानक साहब मेरा तुहाडे तो सिवाए होर कोई नहीं। उदों गुरु नानक साहब महाराज ने कहा सी जा बुढ़िया, गुरु नानक भी तेरे तो कदे उल्ले ना हो सी, जिथे तेरा वसा उथे गुरु नानक का वसा। 10 कदम अगां जाके कहा लेने तुम ही अपने घर नूं मुड़ जा। हाथ जोड़ के कहा पातशाह मेरा कोई घर है ही नहीं, मैं जावा कितने। पातशाह जे कोई घर होवे ते जावा। उदन गुरु नानक साहब महाराज ने कहा मेरे घर विच रहने ते मुर्दा खाना पाए। हाथ जोड़ के कहा पातशाह दसो किधरों खाने। गल मुरदा खान भी नहीं सी, गल सिखी विच मुरदा होण दी सी। सिखा उदन मुकाम सिखी ते पहुंचने जिदन मुरदा हो जाए, क्योंकि मुरदा होए मुरीद न गली होवना, सावर सिदक शहीद भरम पौखो बना। क्यों? मुरदे की अपनी कोई मर्जी नहीं होंदी। जे गुरु नानक दे घर विच रहना अपने मन की मर्जी ते अग्नि पैगी। जे मृतक को चंदन चढ़ावे उसते कहो कवन फल पावे, जे मृतक को विस्टा महे रुड़ाई तां मृतक का क्या घट जाई। जिवें मुरदे नूं किते लटा दिओ उहदी कोई मर्जी नहीं, एदां गुरु दे घर विच रहना अपनी मन की मर्जी ते अग्नि पैगी। इहनूं पंचम पातशाह ने कहा मन विच है सतगुर कै पास, ते सेवक कै कारज रास, मन की मर्जी त्याग। बाबे बुढ़े नूं गुरु नानक साहब ने कहा गुरु नानक तेरे तो कदे ओले ना हो सी। सात संगत जदों धन गुरु अंगद साहब महाराज नूं गुरता गद्दी दित्ती, नाल धन बाबा बुढ़ा साहब नूं यह बचन कहे तुसीं गुरु अंगद साहब महाराज दे नाल रहना। धन गुरु अंगद साहब महाराज खडूर साहब आ गए। इतिहास कहिंदा कई दिन गुरु अंगद दे महाराज एक घर कमरे विच बंद रहे, किसी नूं दस्या नहीं कि असीं खडूर आ गए। पता क्यों? अंदर ऐसा वराग छिड़िया जिस गुरु नानक नूं 300-300 साल की उम्र के जोगी मत्था टेकते रहे, जिस गुरु नानक साहब के चरणों में वड्डे वड्डे ब्राह्मण मत्था टेक गए, जिस गुरु नानक साहब महाराज के चरणों में 300-300 साल के जोगी झुकते रहे, कुल कायनात काजियां जोगियां मुलाणियां नूं झुकाउण वाला मेरा गुरु नानक ਮਹਾਰਾਜ ਮੇਰੇ ਚਰਨਾਂ ਵਿੱਚ ਮੱਥਾ ਟੇਕ ਗਿਆ, ਉਦਣ ਦਾ ਚਿੱਤ ਮਨ ਵਿਰਾਗ ਵਿੱਚ ਆਇਆ। ਉਸ ਗੁਰੂ ਦੇ ਵਿਰਾਗ ਵਿੱਚ ਅੰਦਰੋਂ ਸ਼ਬਦ ਨਿਕਲਿਆ, ਜਿਸ ਪਿਆਰੇ ਸਿਉ ਨੇ ਇਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤੱਕ ਪਾਛੈ ਜੀਵਨ। ਕਮਰੇ ਵਿੱਚ ਬੰਦ ਕਰਕੇ ਮਾਤਾ ਭਰਾਈ ਦੇ ਘਰ ਬਹਿ ਗਏ। ਸੰਗਤ ਬਾਬਾ ਬੁੱਢਾ ਸਾਹਿਬ ਕੋਲ ਗਈ। ਬਾਬਾ ਬੁੱਢਾ ਸਾਹਿਬ ਜੀ, ਤੁਹਾਨੂੰ ਗੁਰੂ ਨਾਨਕ ਕਹਿ ਕੇ ਗਏ ਨੇ, ਗੁਰੂ ਨਾਨਕ ਤੇਰੇ ਤੋਂ ਕਦੇ ਓਲੇ ਨਾ ਹੋ ਸੀ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਵਾਓ ਕਿੱਥੇ ਨੇ। ਸੰਗਤ ਲੈ ਕੇ ਧੰਨ ਬਾਬਾ ਬੁੱਢਾ ਸਾਹਿਬ ਖਡੂਰ ਸਾਹਿਬ ਆਏ। ਮਾਤਾ ਭਰਾਈ ਦਾ ਦਰਵਾਜ਼ਾ ਖੜਕਾ ਕੇ ਕਿਹਾ, ਗੁਰੂ ਅੰਗਦ ਸਾਹਿਬ ਤੁਹਾਡੇ ਘਰ ਨੇ। ਹੁਣ ਉਹ ਮਾਤਾ ਦੁਬਧਾ ਵਿੱਚ ਪੈ ਗਈ। ਗੁਰੂ ਨਾਲ ਵਾਅਦਾ ਕੀਤਾ, ਮੈਂ ਦੱਸਾਂਗੀ ਨਹੀਂ ਕਿ ਗੁਰੂ ਮੇਰੇ ਘਰ ਹੈ। ਜੇ ਮੈਂ ਦੱਸਿਆ ਮੇਰੇ ਘਰ ਹੈ, ਬਚਨ ਟੁੱਟਦੇ। ਜੇ ਮੈਂ ਜ਼ਬਾਨ ਤੋਂ ਝੂਠ ਬੋਲਿਆ, ਗੁਰੂ ਦੇ ਸਿੱਖ ਬਾਬੇ ਬੁੱਢੇ ਨਾਲ ਝੂਠ ਬੋਲਣਾ, ਸੰਗਤ ਨਾਲ ਝੂਠ ਬੋਲਣਾ ਪਾਪ ਹੈ। ਮਾਤਾ ਭਰਾਈ ਚੁੱਪ ਕਰ ਗਈ। ਬਾਬੇ ਬੁੱਢੇ ਨੇ ਸੰਗਤ ਨੂੰ ਕਿਹਾ, ਇੱਥੇ ਬਹਿ ਜਾਓ, ਆਓ ਗੁਰੂ ਨਾਨਕ ਦੀ ਬਾਣੀ ਗਾਓ, ਗੁਰੂ ਨਾਨਕ ਆਪੇ ਦਰਸ਼ਨ ਦੇਣਗੇ। ਜਦੋਂ ਚਿੱਤ ਜੋੜ ਕੇ ਸ਼ਬਦ ਪੜਨ ਲੱਗ ਪਏ, ਸ੍ਰੀ ਰਾਗ ਮਹੱਲਾ ਪਹਿਲਾ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਪੂਲਾਂ ਵਿਸਰੇ, ਤੇਰਾ ਚਿੱਤ ਨਾ ਆਵੇ ਨਾਉ। ਜਦੋਂ ਚਿੱਤ ਜੋੜ ਕੇ ਜਪਜੀ ਸਾਹਿਬ ਦਾ ਸ਼ਬਦ ਪੜਿਆ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦਰਵਾਜ਼ਾ ਖੋਲ ਕੇ ਬਾਹਰ ਆ ਗਏ। ਆਖਿਆ, ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋ ਸੀ। ਫਿਰ ਤੁਹਾਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਦਰਸ਼ਨ ਦਿੱਤੇ। ਮਾਤਾ ਭਰਾਈ ਨੇ ਗੱਲ ਕਹੀ, ਬਾਬਾ ਬੁੱਢਾ ਮੈਂ ਤੈਨੂੰ ਦੱਸਿਆ ਨਹੀਂ ਜ਼ਬਾਨ ਤੋਂ ਗੁਰੂ ਮੇਰੇ ਘਰ ਹੈ, ਤੈਨੂੰ ਕਿਵੇਂ ਪਤਾ ਲੱਗ ਗਿਆ। ਬਾਬੇ ਬੁੱਢੇ ਨੇ ਮਸਤਕ ਵੇਖ ਕੇ ਕਿਹਾ, ਮਾਤਾ ਭਰਾਈ ਨੂੰ, ਮਾਤਾ ਤੇਰੇ ਮੱਥੇ ਦਾ ਨੂਰ ਦੱਸਦੇ, ਤੇਰੇ ਘਰ ਵਿੱਚ ਮੇਰੇ ਗੁਰੂ ਨਾਨਕ ਦਾ ਵਸ ਹੈ। ਜਿਹਦੇ ਘਰ ਚ ਗੁਰੂ ਨਾਨਕ ਵਸ ਜਾਣ, ਉਹਦੇ ਮਸਤਕ ਦਾ ਨੂਰ ਬਦਲ ਜਾਂਦਾ। ਸਾਧ ਸੰਗਤ, ਫਿਰ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨਾਲ ਸੇਵਾ ਕਰਾਈ। ਧੰਨ ਬਾਬਾ ਬੁੱਢਾ ਸਾਹਿਬ ਨੇ। ਜਿੱਦਣ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ, ਉਦਣ ਧੰਨ ਬਾਬਾ ਬੁੱਢਾ ਸਾਹਿਬ ਤਿਲਕ ਦੇ ਕੇ ਵਾਪਸ ਆਪਣੇ ਪਿੰਡ ਕਥੂ ਨੰਗਲ ਆ ਗਏ। ਥੋੜੇ ਦਿਨਾਂ ਬਾਅਦ ਬਾਬਾ ਦਾਤੂ ਆਇਆ। ਬਾਬੇ ਦਾਤੂ ਨੇ ਗੁਰੂ ਅਮਰਦਾਸ ਮਹਾਰਾਜ ਦੇ ਲੱਤ ਕੱਢ ਮਾਰੀ, ਇੰਨੇ ਜ਼ੋਰ ਨਾਲ ਲੱਤ ਮਾਰ ਕੇ ਕਿਹਾ, ਸਾਡੇ ਪਿਤਾ ਦੀ ਗੱਦੀ ਤੇ ਬਹਿ ਗਏ, ਸਾਡੇ ਘਰ ਦੇ ਮਾਲਕ ਬਣ ਕੇ ਬਹਿ ਗਏ। ਔਰ ਬੜੇ ਪਿਆਰ ਨਾਲ ਬਾਬੇ ਦਾਤੂ ਦਾ ਪੈਰ ਫੜ ਕੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਬੇਟਾ ਬੁੱਢੇ ਦੇ ਹੱਡ ਸਖਤ ਨੇ, ਤੁਹਾਡੇ ਕੋਮਲ ਪੈਰ ਤੇ ਚੋਟ ਲੱਗੀ ਹੋਏਗੀ। ਪੈਰ ਮਲਣ ਲੱਗ ਪਏ। ਇਤਿਹਾਸ ਕਹਿੰਦਾ ਉਹ ਦਿਨ ਤੋਂ ਬਾਅਦ ਬਾਬੇ ਦਾਤੂ ਦੀ ਉਹ ਲੱਤ ਖੜ ਗਈ, ਪੰਚਮ ਪਾਤਸ਼ਾਹ ਤੱਕ ਉਹਦੀ ਲੱਤ ਨਹੀਂ ਚੱਲੀ ਬਾਬੇ ਦਾਤੂ ਦੀ। ਖੈਰ, ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਲੱਤ ਵੱਜੀ, ਮਨ ਵਿਰਾਗ ਚ ਆ ਗਿਆ। ਅੱਧੀ ਰਾਤ ਨੂੰ ਘੋੜੀ ਤੇ ਸਵਾਰ ਹੋਏ, ਗੋਇੰਦਵਾਲ ਸਾਹਿਬ ਛੱਡ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਵਾਪਸ ਆਪਣੇ ਪਿੰਡ ਵਸਰ ਕੇ ਗਿੱਲ ਆ ਗਏ। ਕਮਰੇ ਵਿੱਚ ਬੰਦ ਕਰਕੇ ਬਾਹਰੋਂ ਪਰਿਵਾਰ ਨੂੰ ਕਿਹਾ, ਗੋਏ ਮਿੱਟੀ ਨਾਲ ਲਿਪ ਦਿਓ, ਬਾਹਰ ਲਿਖ ਕੇ ਲਾਓ, ਜਿਹੜਾ ਮੇਰਾ ਦਰਵਾਜ਼ਾ ਖੋਲੇਗਾ ਉਹਦਾ ਲੋਕ ਪਰਲੋਕ ਵਿੱਚ ਮੂੰਹ ਕਾਲਾ ਹੋਏਗਾ। ਸਾਧ ਸੰਗਤ, ਇੱਧਰ ਗੋਇੰਦਵਾਲ ਸਾਹਿਬ ਦਿਨ ਚੜਿਆ, ਨਾ ਗੁਰੂ ਅਮਰਦਾਸ ਮਹਾਰਾਜ, ਨਾ ਗੁਰੂ ਅਮਰਦਾਸ ਮਹਾਰਾਜ ਦੀ ਘੋੜੀ। ਸੰਗਤ ਵੇਖਣ ਵਾਸਤੇ ਵਿਆਸਾ ਦਰਿਆ ਦੇ ਕੰਢੇ ਚਲੀ ਗਈ, ਕਿਉਂਕਿ ਗੋਇੰਦਵਾਲ ਗੋਵਿੰਦਪੁਰੀ ਸਮ ਜਲਨ ਤੀਰ ਬੇਪਾਸ ਬਣਾਇਓ, ਵਿਆਸਾ ਦੇ ਕੰਢੇ ਅਸਥਾਨ ਸੀ। ਸੰਗਤ ਵੇਖਣ ਗਈ, ਨਾ ਲੱਭੇ। ਇੱਕ ਦਿਨ ਲੰਘਿਆ, ਦੋ ਦਿਨ ਲੰਘੇ, ਫਿਕਰ ਵੱਧ ਗਿਆ। ਅਖੀਰ ਇੱਕ ਬਜ਼ੁਰਗ ਸਿੱਖ ਨੇ ਕਿਹਾ, ਜੇ ਗੁਰੂ ਅਮਰਦਾਸ ਸਾਹਿਬ ਨੂੰ ਪ੍ਰਗਟ ਕਰਨੇ, ਜੇ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨੇ ਨੇ, ਚਲੋ ਪਹਿਲਾਂ ਬਾਬੇ ਬੁੱਢੇ ਨੂੰ ਲੱਭੋ, ਬਾਬੇ ਬੁੱਢੇ ਤੋਂ ਗੁਰੂ ਨਾਨਕ ਕਦੇ ਓਲੇ ਨਹੀਂ ਹੋ ਸਕਦਾ। ਸਾਰੀ ਸੰਗਤ ਕਥੂ ਨੰਗਲ ਆਈ, ਧੰਨ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ, ਦਰਸ਼ਨ ਕਰਾਓ, ਗੁਰੂ ਅਮਰਦਾਸ ਮਹਾਰਾਜ ਨਹੀਂ ਮਿਲਦੇ। ਸੰਗਤ ਲੈ ਕੇ ਬਾਬਾ ਬੁੱਢਾ ਸਾਹਿਬ ਗੁਰੂ ਗੁਰੂ ਜਪਦੇ ਵਸਰ ਕੇ ਗਿੱਲ ਆ ਗਏ। ਜਦੋਂ ਵੇਖਿਆ ਦਰਵਾਜ਼ਾ ਬੰਦ ਹੈ, ਬਾਹਰ ਲਿਖ ਕੇ ਲਾਇਆ। ਬਾਬੇ ਬੁੱਢੇ ਨੇ ਬਹਿ ਕੇ ਉੱਥੇ ਬਾਣੀ ਪੜੀ। ਫਿਰ ਇਤਿਹਾਸ ਕਹਿੰਦਾ, ਉਸੇ ਕਮਰੇ ਦੇ ਪਿਛਲੇ ਪਾਸਿਓਂ ਬਾਬੇ ਬੁੱਢੇ ਨੇ ਵੱਡਾ ਮਗੋਰਾ ਕੱਢ ਕੇ, ਜਿਹਨੂੰ ਸੰਨ ਕਹਿੰਦੇ ਨੇ, ਸੰਨ ਲਾ ਕੇ ਮਗੋਰਾ ਕੱਢ ਕੇ ਉਹ ਸੰਨ ਵਿੱਚੋਂ ਅੰਦਰ ਗਏ। ਹੱਥ ਜੋੜ ਕੇ ਮੱਥਾ ਟੇਕ ਕੇ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ, ਪਾਤਸ਼ਾਹ ਜਦੋਂ ਜ਼ਬਾਨ ਤੋਂ ਕਿਹਾ, ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਨੇਤਰ ਖੋਲੇ, ਵੇਖ ਕੇ ਇੱਕਦਮ ਬੋਲੇ, ਬੁੱਢਿਆ ਤੈਨੂੰ ਪਤਾ ਨਹੀਂ, ਜਿਹੜਾ ਦਰਵਾਜ਼ਾ ਖੋਲੇਗਾ ਲੋਕ ਪਰਲੋਕ ਵਿੱਚ ਮੂੰਹ ਕਾਲਾ ਹੋਏਗਾ। ਅਸੀਂ ਲਿਖ ਕੇ ਲਵਾਏ। ਹੱਥ ਜੋੜ ਕੇ ਕਿਹਾ, ਪਾਤਸ਼ਾਹ ਮੈਂ ਉਹ ਦਰਵਾਜ਼ਾ ਨਹੀਂ ਖੋਲਿਆ, ਤੁਹਾਡੀ ਦੱਸੀ ਜੁਗਤ ਤੁਹਾਡੇ ਬੋਲ ਪਾਤਸ਼ਾਹ ਉਹ ਦਰਵਾਜ਼ੇ ਰਾਹੀਂ ਤੁਹਾਡੇ ਤੱਕ ਪਹੁੰਚੇ, ਜਿਹਨੂੰ ਤੁਸੀਂ ਰੋਜ਼ ਕਹਿੰਦੇ ਹੋ ਨੌ ਦਵਾਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਜਿਸ ਸਿੱਖ ਦੇ ਅੰਦਰ ਭਾਵਨਾ ਜੁੜ ਜਾਏ ਉਹਨੂੰ ਗੁਰੂ ਨੂੰ ਲੱਭਣ ਦਾ ਦਰਵਾਜ਼ਾ ਆਪੇ ਲੱਭ ਜਾਂਦਾ। ਹੱਥ ਜੋੜ ਕੇ ਮੱਥਾ ਟੇਕਿਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਬਾਹਰ ਆਏ, ਕਨੇਰੀ ਸੰਗਤ ਦੇ ਦਰਸ਼ਨ ਕੀਤੇ। ਉਦੋਂ ਸੰਗਤ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਗੋਇੰਦਵਾਲ ਸਾਹਿਬ ਚੱਲੋ। ਉਦਣ ਸੰਗਤ ਵਿੱਚ ਖਲੋ ਕੇ ਗੁਰੂ ਅਮਰਦਾਸ ਮਹਾਰਾਜ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਬੋਲੇ, ਕਹਿੰਦੇ ਇਹ ਬਾਬਾ ਬੁੱਢਾ ਜਿਹਨੂੰ ਗੁਰੂ ਨਾਨਕ ਕਹਿ ਗਏ, ਬੁੱਢਿਆ ਤੇਰੇ ਤੋਂ ਕਦੇ ਗੁਰੂ ਨਾਨਕ ਓਲੇ ਨਾ ਹੋ ਸੀ, ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ। ਅੱਜ ਗੁਰੂ ਅਮਰਦਾਸ ਮਹਾਰਾਜ ਨੇ ਪਤਾ ਕੀ ਕਿਹਾ, ਕਹਿੰਦੇ ਉਹ ਸਿੱਖੋ, ਬਾਬੇ ਬੁੱਢੇ ਨਾਲੋਂ ਵੱਡਾ ਕੋਈ ਸਿੱਖ ਨਹੀਂ ਹੋ ਸਕਦਾ। ਬਾਬਾ ਬੁੱਢਾ ਸਿੱਖੀ ਦਾ ਜਹਾਜ਼ ਹੈ। ਸਾਹ ਸੰਗਤ, ਤੁਸੀਂ ਪਿਆਰ ਵਿੱਚ ਬਾਅਦ ਵਿੱਚ ਹੀ ਜਕਾਰਾ ਛੱਡਿਓ, ਆਪਾਂ ਇੱਕ ਵਾਰ ਸੁਰਤ ਜੋੜ ਕੇ ਲੈ ਚ ਲੱਗੀਏ, ਸਮਾਂ ਘੱਟ ਹੁੰਦਾ। ਇੱਕ ਵਾਰ ਆਖੋ ਸਤਨਾਮ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ, ਬਾਬਾ ਬੁੱਢਾ ਤੂੰ ਸਿੱਖੀ ਦਾ ਜਹਾਜ਼ ਹੈ, ਬਾਬਾ ਬੁੱਢਾ ਤੇਰੀ ਸੰਗਤ ਕਰਕੇ ਪਾਪੀਆਂ ਦਾ ਉਧਾਰ ਹੋਏਗਾ। ਸੰਗਤ ਨੂੰ ਕਿਹਾ, ਸਾਹ ਸੰਗਤ, ਜਿਹੜਾ ਬਾਬੇ ਬੁੱਢੇ ਦੀ ਸੰਗਤ ਕਰੇਗਾ ਉਹਦਾ ਉਧਾਰ ਹੋਏਗਾ, ਜਿਹੜਾ ਬਾਬੇ ਬੁੱਢੇ ਦਾ ਨਾਮ ਲਏਗਾ ਉਹਦੇ ਵਿਘਨ ਨਾਸ਼ ਹੋਣਗੇ। ਇੰਨੇ ਵੱਡੇ ਵਰ, ਇੰਨੀਆਂ ਵੱਡੀਆਂ ਬਖਸ਼ਿਸ਼ਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ। ਸੰਗਤ ਵਿੱਚ ਖਲੋ ਕੇ ਕਿਹਾ ਕਿ ਇਹ ਸਿੱਖੀ ਕਾ ਬੋਹਦ ਭਾਰਾ, ਬੋਹਦ ਅਰਥ ਜਹਾਜ਼, ਬਾਬਾ ਬੁੱਢਾ ਸਿੱਖੀ ਦਾ ਭਾਰੀ ਜਹਾਜ਼ ਹੈ, ਇਹਦੀ ਸੰਗਤ ਕਰੋ ਤੁਸੀਂ ਪਾਰ ਲੰਘ ਜਾਓਗੇ। ਇਹ ਸਿੱਖੀ ਕਾ ਬੋਹਿਤ ਪਾਰਾ, ਭਵਜਲ ਤੇ ਕਰ ਨਿਸਤਾਰਾ, ਇਸ ਤੇ ਸਿੱਖੀ ਅਗਤਨਾ ਪਰੈ, ਨਾਮ ਲੈ ਤਨ ਬਿਗਨ ਸੋ ਹਰੈ। ਕਹਿੰਦੇ ਬਾਬੇ ਬੁੱਢੇ ਤੋਂ ਉੱਪਰ ਕੋਈ ਸਿੱਖੀ ਨਹੀਂ ਕਮਾ ਸਕਦਾ, ਬਾਬਾ ਬੁੱਢਾ ਸਿੱਖੀ ਦੀ ਹੱਦ ਹੈ, ਬਾਬਾ ਬੁੱਢਾ ਸਿੱਖੀ ਦਾ ਸ਼ਿਖਰ ਹੈ। ਜਿਹੜਾ ਬਾਬੇ ਬੁੱਢੇ ਦਾ ਨਾਮ ਲਏਗਾ ਉਹਦੇ ਵਿਘਨ ਨਾਸ਼ ਹੋਣਗੇ। ਇੱਕ ਵਾਰ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ। ਇਹ ਵਡਿਆਈ ਮੇਰੇ ਗੁਰੂ ਨੇ ਸਿੱਖਾਂ ਨੂੰ ਦਿੱਤੀ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੈ ਲੱਦੋ ਵਾਰੇ। ਫਿਰ ਪੰਚਮ ਪਾਤਸ਼ਾਹ ਨੇ ਬਾਬੇ ਬੁੱਢੇ ਨੂੰ ਵੇਖ ਕੇ ਕਿਹਾ ਸੀ, ਸਿੱਖੋ, ਬਾਬੇ ਬੁੱਢੇ ਵਰਗਾ ਸਿੱਖ ਹੋਵੇ ਹੱਥ ਜੋੜ ਕੇ ਚਰਨ ਧੂੜ ਮੰਗਿਆ ਕਰੋ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕਹੇ, ਜਿਹੜਾ ਬਾਬੇ ਬੁੱਢੇ ਵਰਗੇ ਸਿੱਖਾਂ ਦੀ ਚਰਨ ਧੂੜ ਲਏਗਾ, ਵੱਡੇ ਤੋਂ ਵੱਡਾ ਪਾਪੀ ਵੀ ਉਹ ਪਾਰ ਉਤਾਰਾ ਹੋ ਜਾਏਗਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ। ਐਸੇ ਬਾਬਾ ਬੁੱਢਾ ਸਾਹਿਬ ਦਾ ਦਿਨ ਆਪਾਂ ਮਨਾ ਰਹੇ, ਮੇਰਾ ਚਿੱਤ ਕਰਦਾ ਇੱਕ ਵਾਰ ਧਿਆਨ ਧਰ ਕੇ ਬਾਬਾ ਬੁੱਢਾ ਸਾਹਿਬ ਦੀ ਚਰਨ ਧੂੜ ਮੰਗੀਏ। ਸਾਧ ਸੰਗਤ, ਆਪਾਂ ਇਹ ਨਹੀਂ ਕਹਿ ਸਕਦੇ ਅੱਜ ਗੁਰੂ ਦੇ ਸਿੱਖ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਦੀਆਂ ਤੋਂ ਉਹੀਓ ਨੇ, ਜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ ਭਾਈ ਮਨੀ ਸਿੰਘ ਸਾਹਿਬ, ਭਾਈ ਤਾਰੂ ਸਿੰਘ ਜੀ, ਉਹਨਾਂ ਗੁਰਸਿੱਖਾਂ ਨੂੰ ਸਿੱਖੀ ਵਿੱਚ ਪ੍ਰਵਾਨਗੀ ਮਿਲੀ, ਅਰਦਾਸ ਵਿੱਚ ਉਹਨਾਂ ਦੀ ਵਡਿਆਈ ਹੈ, ਅੱਜ ਵੀ ਗੁਰੂ ਗ੍ਰੰਥ ਸਾਹਿਬ ਉਹੀਓ ਹੈ, ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚੋਂ ਅੱਜ ਵੀ ਗੁਰਸਿੱਖ ਬਣ ਸਕਦੇ ਨੇ। ਆਪਾਂ ਜਦੋਂ ਲੰਗਰ ਵਿੱਚ ਸੇਵਾ ਕਰਨੀ ਹੈ, ਭਾਂਡੇ ਧੋਂਦਿਆਂ ਸਿੱਖਾਂ ਅਰਦਾਸ ਕਰ ਤੇਰੀ ਭਾਵਨਾ ਬਣੇ, ਕਿਤੇ ਤੇਰੇ ਹੱਥ ਵਿੱਚ ਥਾਲ ਧੋਣ ਲਈ ਉਹ ਆ ਜਾਏ ਜਿਹਦੇ ਵਿੱਚ ਪ੍ਰਸ਼ਾਦਾ ਛਕਿਆ ਹੋਵੇ, ਕੋਈ ਬਾਬੇ ਬੁੱਢੇ ਵਰਗਾ ਸਿੱਖ ਹੋਵੇ ਨਿੰਮੀ। ਭਾਵੇਂ ਬਾਬੇ ਬੁੱਢੇ ਵਰਗਾ ਨਹੀਂ ਕੋਈ ਹੋ ਸਕਦਾ, ਪਰ ਕੋਈ ਸਿੱਖੀ ਕਮਾਉਣ ਵਾਲੇ ਸਿੱਖ ਦਾ ਥਾਲ ਹੱਥ 'ਚ ਹੋਵੇ, ਜੋੜੇ ਸਾਫ ਕਰਨੇ, ਕਿਤੇ ਅਰਦਾਸ ਕਰ ਭਾਈ ਤਾਰੂ ਸਿੰਘ ਵਰਗੇ ਨਿਤ ਨਿੰਮੀ ਸਿਦਕੀ ਸਿੱਖ ਦਾ ਜੋੜਾ ਤੇਰੇ ਹੱਥ 'ਚ ਆ ਜਾਏ, ਤੇਰੇ ਕਰੋੜਾਂ ਵਿਘਨ ਨਾਸ਼ ਹੋ ਜਾਣਗੇ। ਸਤ ਸੰਗਤ, ਇੱਕ ਬੇਨਤੀ ਹੋਰ ਸਮਝਿਓ, ਜਿਸ ਦਰ ਤੇ ਤੁਸੀਂ ਆਉਂਦੇ ਹੋ ਲੋਕ ਹਜ਼ਾਰਾਂ ਮੀਲਾਂ ਤੋਂ ਆਉਂਦੇ ਨੇ ਇੱਥੇ। ਆਪਾਂ ਕਈ ਵਾਰ ਕਹਿੰਦੇ ਜੀ ਰਿਧੀਆਂ ਸਿੱਧੀਆਂ ਲੈਣੀਆਂ ਹੋਣ ਤੇ ਲੋਕ ਪੁੱਠੇ ਲੱਟ ਕੇ ਤਪ ਕਰਦੇ ਨੇ, ਜਪ ਕਰਦੇ ਨੇ, ਕਈ ਬੰਦੇ ਧੂਣਾ ਲਾ ਕੇ ਬਹਿੰਦੇ ਨੇ। ਸਿੱਖਾਂ ਵਿੱਚ ਵੀ ਕਈ ਚੀਜ਼ਾਂ ਚੱਲ ਪਈਆਂ, ਇਸ ਤਰੀਕੇ ਨਾਲ ਜਪ ਕਰੋ ਰਿਧੀਆਂ ਸਿੱਧੀਆਂ ਆਉਂਦੀਆਂ ਨੇ, ਇਸ ਤਰੀਕੇ ਨਾਲ ਤਪ ਕਰੋ ਰਿਧੀਆਂ ਸਿੱਧੀਆਂ ਆਉਣਗੀਆਂ। ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਓ। ਇੱਕ ਗੱਲ ਪਾਠ ਸਾਹਿਬਾਨਾਂ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ 'ਚ ਕਹੀ ਹੈ, ਉਹ ਸਿੱਖਾ ਗੁਰੂ ਰਾਮਦਾਸ ਸਾਹਿਬ ਦੇ ਅਸਥਾਨ ਦੀ ਪਰਿਕਰਮਾ ਵਿੱਚ ਖਲੋ ਜਾਈ, ਇੱਥੋਂ ਚਰਨ ਧੂੜ ਚੱਪੇ ਮਸਤਕ ਨੂੰ ਲਾ, ਅੰਦਰੋਂ ਭਾਵਨਾ ਨਾਲ ਕਹਿ ਧੰਨ ਗੁਰੂ ਰਾਮਦਾਸ, ਗੁਰੂ ਰਾਮਦਾਸ ਸਾਹਿਬ ਦਾ ਨਾਮ ਜਪਦੇ ਅਧਿਦੀਆਂ ਸਿੱਧੀਆਂ ਤੇਰੇ ਕੋਲ ਆ ਜਾਣਗੀ। ਤੈਨੂੰ ਪੁੱਠੇ ਲਟਕਣ ਦੀ ਲੋੜ ਨਹੀਂ ਹੈ, ਤੈਨੂੰ ਭੁੱਖੇ ਰਹਿ ਕੇ ਤਪ ਕਰਨ ਦੀ ਲੋੜ ਨਹੀਂ, ਧੰਨ ਗੁਰੂ ਰਾਮਦਾਸ ਸਾਹਿਬ ਦਾ ਨਾਮ ਜਪ, ਰਿਧੀਆਂ ਸਿੱਧੀਆਂ ਤੇਰੇ ਚਰਨਾਂ ਵਿੱਚ ਆ ਕੇ ਬਹਿ ਜਾਣ। ਰਿੱਧ ਸਿੱਧ ਸਭ ਕੁਝ ਮਿਲਦੀ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿੱਟੇ ਖਿੰਨ। ਜੇ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ। ਅੱਗੇ ਲਿਖਿਆ ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੇ, ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ। ਜੇ ਸਤਿਗੁਰ ਲੱਗ ਪ੍ਰਭ ਪਾਈਏ ਸੋ ਸਤਿਗੁਰ ਸਿਮਰੋ ਨਰੋ। ਗੁਰੂ ਰਾਮਦਾਸ ਸਾਹਿਬ ਦਾ ਨਾਮ ਜਪਦਿਆਂ ਰਿੱਧ ਸਿੱਧ ਆ ਜਾਏਗੀ, ਨਾਮ ਜਪਦਿਆਂ ਤਿਮਰ ਮਿਟ ਜਾਣਗੇ, ਨਾਮ ਜਪਦਿਆਂ ਤੇਰੇ ਦੁੱਖਾਂ ਦਲਿੱਦਰਾਂ ਦਾ ਨਾਸ਼ ਹੋ ਜਾਏਗਾ। ਆਓ ਬਾਬਾ ਬੁੱਢਾ ਸਾਹਿਬ ਦਾ ਇੱਕ ਵਾਰ ਧਿਆਨ ਕਰੋ, ਚਿੱਤ ਜੋੜ ਕੇ ਕਹੀਏ। ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ ਦੇ, ਮਜ ਕੇ ਗੁਰ ਸਿੱਖਾਂ
ਕੀ ਹਰ ਤੋੜ ਦੇ।
ਹਮ ਪਾਪੀ ਪੀਂਗਤ ਬਾਏ, ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ ਦੇ। ਹਮ ਪਾਪੀ ਕੀ ਗਤ
ਪਾਹੇ,
ਗੁਰ ਸਿੱਖਾਂ
ਕੀ ਤੋੜ ਦੇ,
ਗੁਰ ਸਿੱਖਾਂ ਕੀ ਹਰ
ਤੋੜ ਦੇ।
ਅੱਖੋ ਸਤਨਾਮ ਸ੍ਰੀ, ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਪਾਤਸ਼ਾਹ ਨੇ ਵਡਿਆਈ ਦਿੱਤੀ ਆਪਣੇ ਗੁਰਸਿੱਖ ਤਾਂ ਸਦੀਆਂ ਲੰਘ ਗਈਆਂ। ਅੱਜ ਤੱਕ ਦੁਨੀਆਂ ਬਾਬਾ ਬੁੱਢਾ ਸਾਹਿਬ ਦਾ ਦਿਨ ਮਨਾਉਂਦੀ, ਬਾਬਾ ਬੁੱਢਾ ਸਾਹਿਬ ਦੇ ਅਸਥਾਨ ਤੇ ਜਾ ਕੇ ਮੱਥਾ ਟੇਕਦੇ। ਸਾਧ ਸੰਗਤ ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਕੋਈ ਭਾਵਨਾ ਨਾਲ ਗੁਰੂ ਦੀ ਸੇਵਾ ਕਰੇ ਉਸ ਸਿੱਖ ਨੂੰ, ਉਸ ਭਗਤੀ ਕਰਨ ਵਾਲੇ ਨੂੰ ਗੁਰੂ ਪ੍ਰਗਟ ਜ਼ਰੂਰ ਕਰਦਾ। ਖੈਰ ਸੱਚੇ ਪਾਤਸ਼ਾਹ ਨੇ ਅੱਜ ਬਖਸ਼ਿਸ਼ ਕੀਤੀ, ਅਰਦਾਸ ਕਰ ਉਹ ਤੇਰੇ ਕਰਮ ਨਾ ਗਿਣੇ, ਕਿਉਂਕਿ ਕਰਮਾਂ ਕਰਕੇ ਉਹਦਾ ਮਲਹਾਪ ਨਹੀਂ ਹੈ, ਕਿਰਪਾ ਕਰਕੇ ਸਭ ਕੁਝ ਹੋਣਾ। ਇਹ ਹੱਥ ਜੋੜ ਕੇ ਕਹਿ ਪਾਤਸ਼ਾਹ ਕਿਰਪਾ ਕਰੋ, ਮੇਰੇ ਗਨਹੋ ਨਾ ਮੋਹੇ ਕਮਾਇਓ, ਮੇਰੇ ਕਮਾਏ ਹੋਏ ਕਰਮ ਨਾ ਗਿਣਿਓ।
ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ, ਨਾਨਕ ਹਰ ਸਰਣਾਏ।
ਹੇ ਗੋਬਿੰਦ, ਹੇ ਦਿਆਲ ਵਾਹਿਗੁਰੂ, ਹੇ ਅਕਾਲ ਪੁਰਖ ਅੰਤਰ ਜਾਮੀ ਸਤਿਗੁਰੂ ਜੀ, ਕਿਰਪਾ ਬਖਸ਼ਿਸ਼ ਕਰੋ, ਮੈਨੂੰ ਆਪਣੀ ਸ਼ਰਨ ਵਿੱਚ ਰੱਖੋ, ਮੇਰੇ ਕਰਮ ਨਾ ਗਿਣਿਓ, ਮੈਨੂੰ ਆਪਣਾ ਨਾਮ ਜਪਾਓ। ਇਹ ਸਿੱਖ ਨੇ ਅਰਦਾਸ ਕਰਨੀ। ਅੱਛਾ, ਤਿੰਨ ਚੀਜ਼ਾਂ ਨੇ ਗੁਰਮਤਿ ਵਿੱਚ, ਧਿਆਨ ਗਿਆਨ ਔਰ ਸਿਮਰਨ। ਗੱਲ ਧਿਆਨ ਦੀ ਆਏਗੀ, ਫਿਰ ਗੁਰੂ ਦੇ ਗਿਆਨ ਦੀ ਆਏਗੀ, ਫਿਰ ਸਿਮਰਨ ਦੀ ਆਏਗੀ। ਸਿੱਖਾ, ਤੇਰੇ ਕੋਲ ਧਿਆਨ ਹੋਣਾ ਚਾਹੀਦਾ, ਸਿੱਖ ਦੇ ਕੋਲ ਗੁਰੂ ਦਾ ਗਿਆਨ ਹੋਣਾ ਚਾਹੀਦਾ, ਔਰ ਸਾਧ ਸੰਗਤ ਫਿਰ ਗੁਰੂ ਦੱਸਦਾ ਸਿੱਖਾ ਤੂੰ ਸਿਮਰਨ ਕਿਵੇਂ ਕਰਨਾ। ਇੱਕ ਬੇਨਤੀ ਸਮਝਿਓ, ਟੀਚਰ ਅਧਿਆਪਕ ਆਚਾਰੀਆ ਉਸਤਾਦ, ਇਹਦੀ ਬਰਾਬਰੀ ਗੁਰੂ ਨਾਲ ਨਹੀਂ ਤੁਸੀਂ ਕਰ ਸਕਦੇ। ਨੌਲੇਜ ਗਿਆਨ ਟੀਚਰ ਵੀ ਦਿੰਦਾ, ਗਿਆਨ ਗੁਰੂ ਵੀ ਦਿੰਦਾ, ਪਰ ਗੁਰੂ ਵਿੱਚ ਟੀਚਰ ਅਧਿਆਪਕ ਆਚਾਰੀਆ ਗ੍ਰੰਥ ਪੜ੍ਹਾਉਣ ਵਾਲੇ ਵਿੱਚ ਬਹੁਤ ਵੱਡਾ ਫਰਕ ਹੈ। ਜਿਹੜਾ ਕੋਈ ਗ੍ਰੰਥ ਪੜ੍ਹਾਉਂਦਾ ਉਹਨੂੰ ਆਚਾਰੀਆ ਕਹਿੰਦੇ ਨੇ, ਜਿਹੜਾ ਕੋਈ ਨੌਲੇਜ ਦਿੰਦਾ ਸਕੂਲੀ ਕਿਤਾਬਾਂ ਅਕੈਡਮਿਕ ਐਜੂਕੇਸ਼ਨ ਦਿੰਦਾ ਉਹਨੂੰ ਟੀਚਰ ਅਧਿਆਪਕ, ਕੋਈ ਕੰਮ ਸਿਖਾਉਂਦਾ ਉਸਤਾਦ ਹੈ। ਪਰ ਸਾਧ ਸੰਗਤ ਗੁਰੂ ਦੇ ਬਰਾਬਰ ਨਹੀਂ, ਪਤਾ ਕਿਉਂ? ਉਹ ਬਾਹਰੀ ਨੌਲੇਜ ਗਿਆਨ ਦਿੰਦੇ ਨੇ, ਗੁਰੂ ਇਕੱਲਾ ਗਿਆਨ ਨਹੀਂ, ਗੁਰੂ ਦੇ ਵਿੱਚ ਆਪ ਰੱਬ ਨੇ ਆਪਣਾ ਵਾਸਾ ਕੀਤਾ ਹੋਇਆ। ਤੁਸੀਂ ਰੋਜ਼ ਆਸਾ ਦੀ ਆਵਾਜ਼ ਸੁਣਦੇ ਹੋ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਓਨ ਕਰ ਪ੍ਰਗਟ ਆਖ ਸੁਣਾਇਆ, ਰੱਬ ਨੇ ਆਪਣਾ ਆਪ ਸਤਿਗੁਰੂ ਵਿੱਚ ਰੱਖਿਆ। ਰੋਜ਼ ਦਰਬਾਰ ਸਾਹਿਬ ਤੋਂ ਸੁਣੋਗੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਅੱਗੇ ਲਿਖਿਆ ਪੂਰੀ ਹੋਈ ਕਰਾਮਾਤ, ਇਹ ਦੁਨੀਆਂ ਵਿੱਚ ਸਭ ਤੋਂ ਪੂਰੀ ਕਰਾਮਾਤ ਸੀ ਕਿ ਆਪ ਸਿਰਜਣ ਹਾਰੇ ਧਾਰਿਆ, ਰੱਬ ਨੇ ਆਪ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੀਰ ਧਾਰਨ ਕਰ ਲਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ, ਰੱਬ ਨੇ ਆਪ ਸਰੀਰ ਗੁਰੂ ਰਾਮਦਾਸ ਮਹਾਰਾਜ ਦਾ ਧਾਰਿਆ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓ। ਸੋ ਟੀਚਰ ਉਹਦੀ ਕਦੇ ਤੁਸੀਂ ਗੁਰੂ ਦੇ ਨਾਲ ਤੁਲਨਾ ਨਹੀਂ ਕਰ ਸਕਦੇ, ਬੇਜੀ ਉਹ ਵੀ ਗਿਆਨ ਦੇਣ ਵਾਲਾ। ਪਾਤਸ਼ਾਹ ਕਹਿੰਦੇ ਨੇ ਗਿਆਨ ਧਿਆਨ, ਉੱਤੋਂ ਅੱਗੇ ਸਿਮਰਨ। ਸਿਮਰਨ ਤੋਂ ਬਗੈਰ ਉਧਾਰ ਨਹੀਂ ਹੋਏਗਾ। ਵਾਰ ਵਾਰ ਹਰੇਕ ਸ਼ਬਦ ਵਿੱਚ ਕਿਹਾ ਜਾਏਗਾ ਮੰਗ ਗੁਰੂ ਕੋਲੋਂ ਨਾਮ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇਹ। ਧਿਆਨ ਕੀ ਹੈ? ਆ ਅੱਜ ਲੜੀਵਾਰ ਸ਼ਬਦ ਵਿੱਚ ਪਾਤਸ਼ਾਹ ਬਖਸ਼ਿਸ਼ ਕੀਤੀ ਹੈ। ਧਿਆਨ ਕਿਹੋ ਜਿਹਾ ਹੋਣਾ ਚਾਹੀਦਾ ਇਹਨੂੰ ਸੰਖੇਪ ਸ਼ਬਦਾਂ ਵਿੱਚ ਆਪਾਂ ਸਰਵਣ ਕਰੀਏ ਜੀ।
ਬਾਣੀ ਨਾਮ ਦਿਓ ਜੀਓ ਕੀ ਰਾਮ ਕਲੀ ਘਰ ਪਹਿਲਾ।
ਰਾਮ ਕਲੀ ਰਾਗ ਅੰਦਰ ਘਰ ਪਹਿਲੇ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਹੈ ਔਰ ਭਗਤ ਬਾਣੀ ਵਿੱਚੋਂ ਧੰਨ ਬਾਬਾ ਨਾਮਦੇਵ ਸਾਹਿਬ ਜੀ ਦਾ ਪਾਵਨ ਸ਼ਬਦ ਹੈ।
ਓਅੰਕਾਰ ਸਤਿਗੁਰ ਪ੍ਰਸਾਦ।
ਪਾਤਸ਼ਾਹ ਨੇ ਮੂਲ ਮੰਤਰ ਬਖਸ਼ਿਸ਼ ਕੀਤਾ ਇੱਕੋ ਓਅੰਕਾਰ ਉਹ ਦੁੱਤੀ ਅਕਾਲ ਪੁਰਖ ਵਾਹਿਗੁਰੂ ਉਹ ਸਤਿਗੁਰੂ ਕਿਰਪਾ ਪ੍ਰਸਾਦ ਨਾਲ ਮਿਲਦਾ। ਇਹ ਕਿਸ ਲਈ ਲਿਖਿਆ? ਅੱਖਰਾਂ ਵਿੱਚ ਲਿਖੇ ਹੋਏ ਦੇ ਅਰਥ ਬਦਲ ਜਾਂਦੇ ਨੇ, ਹਿੰਸਿਆਂ ਵਿੱਚ ਲਿਖੇ ਦੇ ਅਰਥ ਨਹੀਂ ਬਦਲਦੇ। ਇਹਨੂੰ ਕਿਤੇ ਆਪਾਂ ਫਿਰ ਵਿਚਾਰ ਵੀ ਜ਼ਰੂਰ ਖੋਲਾਂਗੇ। ਹਿੰਸਿਆਂ ਵਿੱਚ ਲਿਖੇ ਹੋਏ ਅੱਖਰ ਉਹਦੇ ਅਰਥ ਨਹੀਂ ਬਦਲਣਗੇ, ਅੱਖਰਾਂ ਵਿੱਚ ਲਿਖੇ ਸ਼ਬਦ ਦੇ ਅਰਥ ਬਦਲ ਜਾਂਦੇ ਨੇ। ਇਸ ਲਈ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਗੁਰਪ੍ਰਸਾਦ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ।
ਪਾਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਭਰਮੀਅਲੇ।
ਇਹ ਧਿਆਨ ਕਿਵੇਂ ਲਾਉਣਾ ਹੈ? ਇੱਕ ਵਾਰ ਆਖੋ ਸਤਨਾਮ ਸ੍ਰੀ। ਬੜੀਆਂ ਸਾਦੀਆਂ ਉਦਾਹਰਣਾਂ ਦਿੱਤੀਆਂ ਪਿੰਡੂ ਆਪਣੇ ਪਰਿਵਾਰਾਂ ਵਾਲੀਆਂ ਜਿਹੜੀਆਂ ਸਮਝ ਚ ਆ ਜਾਣ। ਇੱਕ ਬੱਚਾ ਕਾਗਜ਼ ਕੱਟ ਕੇ ਉਹਦਾ ਪਤੰਗ ਬਣਾਉਂਦਾ, ਹੁਣ ਤਾਂ ਬਣੇ ਬਣਾਏ ਮਿਲਦੇ ਨੇ, ਪਹਿਲਾਂ ਬੱਚੇ ਆਪ ਬਣਾਉਂਦੇ ਸੀ ਜਿਹੜੀ ਉਮਰ ਵਿੱਚ ਤੁਸੀਂ ਉਡਾਏ ਹੋਣਗੇ। ਉਹ ਜਦੋਂ ਕਾਗਜ਼ ਕੱਟ ਕੇ ਆਕਾਸ਼ ਵਿੱਚ ਪਤੰਗ ਬਣਾ ਕੇ ਉਡਾਉਂਦੇ, ਉਹਨੂੰ ਹੁਣ ਸ਼ਹਿਰਾਂ ਵਿੱਚ ਗੁੱਡਾ ਕਹਿੰਦੇ ਨੇ, ਇੱਥੇ ਗੁੱਡੀ ਲਿਖਿਆ। ਉਹ ਗੁੱਡੀ ਭਾਵ ਗੁੱਡਾ ਜਿਹਨੂੰ ਪਤੰਗ ਕਹਿੰਦੇ ਨੇ, ਉਹਨੂੰ ਕੱਟ ਕੇ ਆਕਾਸ਼ ਵਿੱਚ ਉਹ ਬਣਾਉਣ ਤੋਂ ਬਾਅਦ ਇੱਕ ਬੱਚਾ ਆਕਾਸ਼ ਵਿੱਚ ਡੋਰ ਬੰਨ ਕੇ ਪਤੰਗ ਉਡਾ ਦਿੰਦਾ। ਵੇਖੋ ਭਾਈ ਧਿਆਨ ਸ਼ਬਦ ਵਿੱਚ ਉਹ ਬੱਚੇ ਕੋਲੋਂ ਸਿੱਖੀਏ ਧਿਆਨ ਕਿਸ ਤਰ੍ਹਾਂ ਸ਼ਬਦ ਵਿੱਚ ਲਾਉਣਾ ਹੈ।
ਪੰਚ ਜਨਾ ਸਿਓ ਬਾਤ ਬਤੂਆ ਚੀਤ ਸਡੋਰੀ ਰਾਖੀਅਲੇ।
ਜਦੋਂ ਆਕਾਸ਼ ਵਿੱਚ ਪਤੰਗ ਉੜਦਾ ਉਹ ਬੱਚੇ ਦੇ ਹੱਥ ਵਿੱਚ ਡੋਰ ਹੈ, ਨਾਲ ਦੇ ਚਾਰ ਪੰਜ ਸਾਥੀਆਂ ਨਾਲ ਗੱਲਾਂ ਕਰਦਾ ਰਹਿੰਦਾ, ਬਾਤਾਂ ਮਾਰਦਾ, ਗੱਲਾਂ ਬਾਤਾਂ ਕਰਦੇ ਆ, ਪਰ ਧਿਆਨ ਉਹਦਾ ਪਤੰਗ ਦੀ ਡੋਰ ਵਿੱਚ ਹੀ ਰਹਿੰਦਾ। ਕਿਤੇ ਡੋਰ ਨਾ ਟੁੱਟ ਜਾਏ, ਕਿਤੇ ਪਤੰਗ ਫਸ ਨਾ ਜਾਏ, ਗੱਲਾਂ ਨਾਲਦਿਆਂ ਨਾਲ ਕਰਦਾ, ਧਿਆਨ ਪਤੰਗ ਦੀ ਡੋਰ ਵਿੱਚ ਹੈ। ਏਦਾਂ ਗੱਲਾਂ ਸੰਸਾਰ ਪਰਿਵਾਰ ਵਿੱਚ ਕਰ, ਤੈਨੂੰ ਕੌਣ ਰੋਕਦਾ? ਧਿਆਨ ਵਿੱਚ ਰੱਖ ਸਤਨਾਮ ਸ੍ਰੀ ਵਾਹਿਗੁਰੂ। ਬੱਚੇ ਕੋਲੋਂ ਸਿੱਖ ਧਿਆਨ ਕਿਵੇਂ ਲਾਈਦਾ ਹੈ?
ਮਨ ਰਾਮ ਨਾਮਾ ਬੇਦੀਅਲੇ।
ਕਹਿੰਦੇ ਇਸ ਤਰ੍ਹਾਂ ਮਨ ਜਿਹੜਾ ਰੱਬ ਦੇ ਨਾਮ ਨਾਲ ਬੇਦੀਅਲੇ ਦਾ ਅਰਥ ਬਿੰਨ ਭਾਵ ਇਸ ਤਰ੍ਹਾਂ ਜੋੜ। ਅੱਗੇ ਹੁਣ ਇੱਕ ਹੋਰ ਉਦਾਹਰਨ ਦਿੰਦੇ ਨੇ।
ਜੈਸੇ ਕਣਕ ਕਲਾ ਚਿਤ ਮਾਂਡੀਅਲੇ।
ਜਿਵੇਂ ਸੁਨਿਹਾਰ ਜਿਹੜਾ ਉਹ ਨਾਲੇ ਤਾਂ ਕੁਠਾਲੀ ਵੇ ਸੋਨਾ ਪਾ ਕੇ ਗਹਿਣਾ ਘੜਦਾ, ਹੁਣ ਤਾਂ ਕੰਪਨੀਆਂ ਬਣ ਗਈਆਂ ਨੇ, ਪਿੱਛੋਂ ਘੜ ਕੇ ਆਉਂਦੇ ਨੇ। ਪਹਿਲੀ ਉਮਰੇ ਤੁਸੀਂ ਵੇਖਿਆ ਤੁਹਾਡੇ ਸਾਹਮਣੇ ਸੁਨਿਹਾਰ ਜਿਹੜਾ ਉਹ ਸੋਨੇ ਦਾ ਗਹਿਣਾ ਘੜਦਾ, ਨਾਲੇ ਉਹਨੇ ਉਹ ਸੋਨੇ ਦਾ ਗਹਿਣਾ ਬਣਾਉਣਾ, ਨਾਲੇ ਤੁਹਾਡੇ ਨਾਲ ਗੱਲਾਂ ਕਰੀ ਜਾਂਦਾ, ਪਰ ਉਹ ਗੱਲਾਂ ਬਾਤਾਂ ਕਰਦੇ ਆ, ਧਿਆਨ ਉਹਦਾ ਸੋਨੇ ਬਣਾਉਣ ਦੇ ਗਹਿਣੇ ਵਿੱਚ ਹੀ ਹੁੰਦਾ। ਉਹਦਾ ਧਿਆਨ ਇੰਨਾ ਗਹਿਰਾ ਹੈ, ਅੱਜ ਵੀ ਸੁਨਿਹਾਰਾਂ ਕੋਲ ਜਾਓ ਤੁਹਾਨੂੰ ਚੰਨੀਆਂ ਚੁੱਕ ਕੇ ਫੜਾ ਕੇ ਦਿਖਾਉਂਦੇ ਨੇ, ਕਦੇ ਕੁਝ ਵਿਖਾਉਂਦੇ ਨੇ, ਲੱਖਾਂ ਰੁਪਏ ਦੇ ਗਹਿਣੇ ਐਵੇਂ ਥੋੜੀ ਤੁਹਾਡੇ ਹੱਥ 'ਚ ਫੜਾ ਦਿੰਦੇ ਨੇ। ਵੇਚਣ ਵਾਲੇ ਦਾ ਧਿਆਨ ਤੁਹਾਡੇ ਵਿੱਚ ਹੀ ਰਹਿੰਦਾ, ਐ ਨਹੀਂ ਕੋਈ ਚੰਨੀ ਚੱਕ ਕੇ ਜੇਬ 'ਚ ਪਾ ਜਾਏਗਾ, ਭਾਵੇਂ ਕੈਮਰੇ ਲੱਗੇ ਨੇ ਵੱਖਰੇ। ਸੁਨਿਹਾਰ ਲੱਖ ਗੱਲਾਂ ਕਰੇ ਪਰ ਉਹਦਾ ਧਿਆਨ ਸੋਨੇ ਵਿੱਚ ਰਹਿੰਦਾ। ਏਦਾਂ ਗੁਰੂ ਦੇ ਸਿੱਖਾ ਸਿੱਖ ਹੋਏ, ਜੋ ਮਰਜ਼ੀ ਸੰਸਾਰ ਵਿੱਚ ਵਿਚਰਦੇ, ਕਾਰੋਬਾਰ ਵੀ ਕਰ ਪਰ ਧਿਆਨ ਕਰਤਾਰ ਵਿੱਚ ਰੱਖ। ਪਾਤਸ਼ਾਹ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਪਾਣੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਆਰ ਪੁਰੰਦਰੀਏ।
ਪਹਿਲਾਂ ਜ਼ਮਾਨਾ ਮਾਈਆਂ ਨੂੰ ਪਤਾ ਖੂਹਾਂ ਤੋਂ ਪਾਣੀ ਭਰਦੇ ਸੀ ਔਰ ਬੀਬੀਆਂ ਕੋਲ ਇੰਨੀ ਇਕਾਗਰਤਾ ਸੀ, ਸਿਰ ਉੱਤੇ ਘੜਾ ਰੱਖ ਲੈਣਾ, ਬਾਹਰੋਂ ਪਾਣੀ ਭਰ ਕੇ ਖੂਹ ਤੋਂ ਲਿਆਉਣਾ, ਨਾਲ ਦੀਆਂ ਨਾਲ ਗੱਲਾਂ ਵੀ ਕਰਨੀਆਂ, ਉਪਹਾਸ ਹਾਸਾ ਵੀ ਕਰਨਾ, ਹੱਥ ਬਾਹਾਂ ਵੀ ਹਿਲਾਉਂਦੇ ਰਹਿਣਾ, ਸਿਰ ਤੋਂ ਘੜਾ ਨਹੀਂ ਸੀ ਡਿੱਗਣ ਦੇਣੀ। ਅੱਜ ਵੀ ਮਾਈਆਂ ਕੋਲ ਇਕਾਗਰਤਾ, ਉਹ ਪਤਾ ਕਦੇ ਨਾਲ ਬਣਦੀ ਸੀ, ਘਰ ਕੱਪੜੇ ਸੀਣੇ, ਸੂਈ ਵੇ ਧਾਗੇ ਪਾਉਣੇ, ਇਕਾਗਰਤਾ ਟਿਕੀ ਰਹਿੰਦੀ ਸੀ। ਅੱਜ ਕੱਲ੍ਹ ਇਕਾਗਰਤਾ ਨਹੀਂ ਰਹੀ। ਕੌਣ ਹੈ ਜਿਹੜਾ ਸੂਈ 'ਚ ਧਾਗਾ ਪਾ ਕੇ ਮਾੜਾ ਮੋਟਾ ਵੀ ਤੋਪਾ ਟਾਂਕਾ ਲਾਉਂਦਾ? ਹੁਣ ਤਾਂ ਆਹ ਮੋਬਾਈਲਾਂ ਨੇ ਸਾਰੀ ਇਕਾਗਰਤਾ ਵਿਗਾੜੀ ਪਈ ਹੈ। ਸਾਧ ਸੰਗਤ, ਉਦੋਂ ਬੀਬੀਆਂ 'ਚ ਇਕਾਗਰਤਾ ਸੀ, ਉਹ ਮਾਈਆਂ ਦੀ ਉਦਾਹਰਣ ਦਿੱਤੀ ਮਹਾਰਾਜ ਨੇ ਬਾਣੀ ਵਿੱਚ। ਸਿਰ ਤੇ ਘੜਾ ਕੁੰਭ ਰੱਖ ਕੇ ਪਾਣੀ ਭਰ ਕੇ ਲਿਆਉਂਦੀਆਂ ਨੇ, ਨਾਲ ਦੀਆਂ ਨਾਲ ਗੱਲਾਂ ਕਰਨਗੀਆਂ, ਘੜਾ ਨਹੀਂ ਡਿੱਗਦਾ।
ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੁਗਾਗਰ ਰਾਖੀ ਅਲੇ।
ਕਿਉਂ ਗਾਗਰ ਘੜਾ ਪਤਾ ਕਿਉਂ ਨਹੀਂ ਡਿੱਗਿਆ? ਕਿਉਂਕਿ ਚੀਤ ਸੁਗਾਗਰ ਰਾਖੀ ਅਲੇ, ਗੱਲਾਂ ਕਰਦੀ ਚਿੱਤੋਂ ਤਾਂ ਗਾਗਰ ਚ ਹੀ ਹੈ, ਵੀ ਮੈਂ ਸਿਰ ਤੇ ਘੜਾ ਚੁੱਕਿਆ ਹੋਇਆ, ਚਿੱਤੋਂ ਤਾਂ ਹੋਣ ਕਰਕੇ ਇਹ ਧਿਆਨ ਚਿੱਤ ਦਾ ਗਹਿਰਾ ਹੋਇਆ, ਇਸ ਲਈ ਗਾਗਰ ਨਹੀਂ ਡਿੱਗਦੀ ਹੈ।
ਮੰਦਰ ਏਕ ਦੁਆਰ ਦਸ ਜਾ ਕੇ, ਗਊ ਚਰਾਵਨ ਛਾਡੀ ਅਲੇ।
ਕੋਈ ਮੰਦਰ ਵੱਡਾ ਘਰ ਹੈ, 10 ਦਰਵਾਜੇ ਨੇ, ਉਹਦੇ ਵਿੱਚੋਂ ਗਊਆਂ ਕਿਸੇ ਨੇ ਚਰਨੀਆਂ ਛੱਡ ਦਿੱਤੀਆਂ, ਪਰ ਗਊਆਂ ਦੇ ਛੋਟੇ ਛੋਟੇ ਬੱਚੇ ਜਿਹੜੇ ਸੀ ਉਹ ਰੱਖ ਲਏ, ਕਿਉਂਕਿ ਉਹ ਥੋੜੀ ਚਰਨ ਜਾ ਸਕਦੇ ਨੇ, ਉਹ ਛੋਟੇ ਨੇ। ਵੱਡੀਆਂ ਗਾਵਾਂ ਭੇਜ ਦਿੱਤੀਆਂ, ਬੱਚੇ ਉਹਨਾਂ ਦੇ ਬੱਚੜੇ ਉਹ ਘਰ ਵਿੱਚ ਰੱਖ ਲਏ।
ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਸ਼ਰਾ ਰਾਖੀ ਅਲੇ।
ਪੰਜ ਕੋਹ ਤੇ ਜਾ ਕੇ ਗਊਆਂ ਚਰ ਰਹੀਆਂ ਨੇ, ਚਰਾਉਣ ਵਾਲਾ ਚਰਾਉਂਦਾ, ਪਰ ਚਿੱਤੇ ਰੱਖਿਓ ਗਊਆਂ ਦਾ ਧਿਆਨ ਪਿੱਛੇ ਆਪਣੇ ਬਛੜੇ ਵਿੱਚ ਹੀ ਰਹਿੰਦਾ। ਇਹ ਵੀ ਅਰਥ ਵਿਦਵਾਨਾਂ ਨੇ ਕੀਤੇ, ਚਰਾਉਣ ਵਾਲਾ ਧਿਆਨ ਰੱਖਦਾ ਗਊਆਂ ਦਾ, ਕਿਤੇ ਬਛੜਾ ਗਊ ਨਾ ਚੁੰਘ ਜਾਏ। ਪਰ ਇਹ ਅਰਥ ਵਿਦਵਾਨਾਂ ਜ਼ਿਆਦਾ ਕੀਤੇ ਟੀਕਿਆਂ ਵਿੱਚ, ਵੀ ਗਊਆਂ ਚਰਨ ਚਲੀਆਂ ਗਈਆਂ, ਪਿੱਛੇ ਆਪਣੇ ਬਛੜਿਆਂ ਵਿੱਚੋਂ ਧਿਆਨ ਰੱਖਦੀਆਂ, ਏਡਾ ਸਿੱਖਾ ਕਾਰੋਬਾਰ ਕਰ, ਤੈਨੂੰ ਕੌਣ ਰੋਕਦਾ? ਆਪਣੀ ਸੁਰਤ ਆਪਣਾ ਚਿੱਤ ਸ਼ਬਦ ਵਿੱਚ ਰੱਖ।
ਰਹਿਤ ਨਾਮ ਦੇਉ ਸੁਣੋ ਤੇ ਲੋਚਨ, ਬਾਲਕ ਪਾਲਨ ਪੌੜੀ ਅਲੇ।
ਭਗਤ ਨਾਮ ਦੇ ਸਾਹਿਬ ਭਗਤ ਤਰਲੋਚਨ ਜੀ ਨੂੰ ਇਹ ਸਮਝਾਉਂਦੇ, ਕਹਿੰਦੇ ਤਰਲੋਚਨ ਏਦਾਂ ਧਿਆਨ ਲਾਈਦਾ? ਕਹਿੰਦੇ ਜੀ ਕਿਵੇਂ? ਕਹਿੰਦੇ ਇੰਨੀਆਂ ਉਦਾਹਰਨਾਂ ਦਿੱਤੀਆਂ, ਇੱਕ ਹੋਰ ਸੁਣ। ਤਰਲੋਚਨ ਏਦਾਂ ਧਿਆਨ ਲਾਈਦਾ ਜਿਵੇਂ ਮਾਂ ਆਪਣੇ ਬੱਚੇ ਨੂੰ ਪੌੜੀ ਵਾਲੇ ਦਾ ਅਰਥ ਹੈ ਪੰਘੂੜੇ ਵਿੱਚ ਪਾ ਦਿੰਦੀ ਹੈ, ਤੇ ਸਾਰੇ ਘਰ ਦੇ ਕੰਮ ਕਰਦੀ ਹੈ। ਮਾਂ ਘਰ ਦੇ ਕੰਮ ਕਰੇਗੀ, ਰਸੋਈ ਵਿੱਚ ਕੰਮ ਕਰਦੀ, ਵਿਹੜੇ ਚ ਕੰਮ ਕਰਦੀ ਹੈ, ਪੰਘੂੜੇ ਚ ਪਾਏ ਬੱਚੇ ਵਿੱਚ ਹੀ ਉਹਦਾ ਧਿਆਨ ਰਹਿੰਦਾ। ਇਹ ਗੱਲ ਸੱਚ ਹੈ, ਆਪਾਂ ਪਰਿਵਾਰਾਂ ਵਾਲੇ ਬੈਠੇ ਹਾਂ, ਸੁੱਤੇ ਪਏ ਬੱਚੇ ਨੂੰ ਭੁੱਖ ਲੱਗੀ ਹੈ, ਅਜੇ ਉਹਨੇ ਰੋ ਕੇ ਚੰਗਿਆਰੀ ਨਹੀਂ ਮਾਰੀ, ਰੋਇਆ ਨਹੀਂ, ਮਾਂ ਪਹਿਲੇ ਕੰਮ ਛੱਡ ਕੇ ਬੱਚੇ ਵੱਲ ਆ ਜਾਂਦੀ। ਪਤਾ ਕਿਉਂ? ਉਹਦੇ ਅੰਦਰੋਂ ਧਿਆਨ ਵਿੱਚੋਂ ਇਹ ਉੱਠਦੇ, ਮੇਰੇ ਬੱਚੇ ਨੂੰ ਭੁੱਖ ਲੱਗ ਗਈ। ਪਾਤਸ਼ਾਹ ਕਹਿੰਦੇ ਏਦਾਂ ਧਿਆਨ ਲਾ, ਨਾਮਦੇਵ ਸਾਹਿਬ ਭਗਤ ਤਰਲੋਚਨ ਜੀ ਨੂੰ ਕਹਿੰਦੇ ਏਦਾਂ ਧਿਆਨ ਲਾਈਦਾ ਹੈ।
ਅੰਤਰ ਬਾਹਰ ਕਾਜ ਬਰੂਦੀ, ਚੀਤ ਸੁਬਾਰਕ ਰਾਖੀ ਅਲੇ।
ਅੰਦਰ ਬਾਹਰ ਕੰਮ ਕਰਦਿਆਂ ਏਦਾਂ ਚਿੱਤ ਬੱਚੇ ਵਿੱਚ ਲੱਗਾ ਹੋਇਆ, ਏਦਾਂ ਚਿੱਤ ਜੋੜ ਕੇ ਗੁਰੂ ਨੂੰ ਧਿਆ, ਫਿਰ ਮੰਗ ਕੀ ਚਾਹੀਦਾ? ਜੋ ਮੰਗ ਲੈਗੋ ਮਿਲਣਾ। ਪਤਾ ਕਿਉਂ? ਏਦਾਂ ਧਿਆਨ ਲਾਉਣਾ ਤੈਨੂੰ ਆ ਜਾਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਖ ਗੱਦੀ ਤੇ ਬੈਠੇ, ਸਭ ਵਿਦ ਮੰਨਿਓ ਮਨ ਤਦ ਹੀ ਭੈਓ ਪ੍ਰਸੰਨ, ਰਾਜ ਯੋਗ ਤਖਤ ਦੀਨ ਗੁਰ ਰਾਮਦਾਸ। ਬੜੀ ਦੂਰ ਤੱਕ ਮਹਿਮਾ ਫੈਲੀ, ਘੁੰਗੜੀਆਂ ਵੇਚਣ ਵਾਲਾ ਗੁਰੂ ਬਣ ਗਿਆ, ਜਿਹਨੂੰ ਲੋਕ ਜਤੀਮ ਕਹਿੰਦੇ ਸੀ, ਅਨਾਥ ਕਹਿੰਦੇ ਸੀ, ਅੱਜ ਉਹ ਗੁਰੂ ਰਾਮਦਾਸ ਹੋ ਗਿਆ। ਮਾਲਵੇ ਤੋਂ ਸੰਗਤ ਦਰਸ਼ਨ ਕਰਨ ਆਈ, ਉਹ ਸੰਗਤ ਵਿੱਚ ਮਾਲਵੇ ਤੋਂ ਇੱਕ ਬਜ਼ੁਰਗ ਆ ਗਿਆ, ਘਰੋਂ ਗਰੀਬ ਬੜੇ ਚਿੱਤ ਚ ਹੈ, ਚਲੋ ਰਹਿੰਦੀ ਉਮਰ ਦਰਸ਼ਨ ਕਰ ਲਈਏ। ਜਦੋਂ ਸੰਗਤ ਨਾਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਚ ਆਉਂਦੇ, ਦਰਬਾਰ ਸਜਿਆ, ਪਾਤਸ਼ਾਹ ਤਖਤ ਤੇ ਬੈਠੇ ਨੇ, ਕਤਾਰ ਵਿੱਚ ਲੱਗ ਗਏ, ਪੰਜ ਕੁ ਜਣੇ ਮੋਹਰੇ ਰਹਿ ਗਏ। ਬਜ਼ੁਰਗ ਮੂੰਹ ਕੱਢ ਕੱਢ ਕੇ ਦੂਰੋਂ ਵੇਖਦੇ, ਕਿੱਦਾਂ ਦਾ ਲੱਗਦਾ ਗੁਰੂ ਰਾਮਦਾਸ, ਕਿਹੋ ਜਿਹਾ ਲੱਗਦਾ ਗੁਰੂ ਰਾਮਦਾਸ। ਅੰਦਰ ਭਾਵਨਾ ਬਣੀ, ਪੰਜ ਦਸ ਬੰਦਿਆਂ ਤੋਂ ਪਹਿਲੇ ਹੀ ਮੂੰਹ ਕੱਢ ਕੇ ਵੇਖ ਕੇ ਨਾ ਦਰਸ਼ਨ ਕੀਤੇ ਤੇ ਅੱਖਾਂ ਭਰ ਆਈਆਂ। ਜਿਹਨਾਂ ਨੂੰ ਦਰਸ਼ਨ ਕਰਨ ਆਉਂਦੇ ਉਹਨਾਂ ਦੇ ਅੱਖਾਂ ਵੱਕੇ ਸਿਜਲ ਹੋ ਜਾਂਦੀਆਂ। ਇਹ ਅਰਦਾਸ ਕਰਿਓ, ਜਦੋਂ ਦਰਸ਼ਨ ਗੁਰੂ ਕਿਰਪਾ ਬਖਸ਼ਿਸ਼ ਕਰੇ ਕਰਨੇ ਆ ਜਾਣ, ਦਰਸ਼ਨ ਹੁੰਦਿਆਂ ਤਨ ਮਨ ਨਿਹਾਲ ਹੋ ਜਾਂਦਾ। ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ, ਆਪਣੇ ਤਨ ਮਨ ਹੋਏ ਨਿਹਾਲ। ਜਾਗੁਰ ਦੇਖਾਂ ਸਾਹਮਣੇ ਮੂੰਹ ਕੱਢ ਕੇ ਵੇਖਿਆ, ਦੂਰੋਂ ਗੁਰੂ ਦੇ ਦਰਸ਼ਨ ਕੀਤੇ, ਕਿਹੋ ਜਿਹਾ ਲੱਗਦਾ ਗੁਰੂ ਰਾਮਦਾਸ? ਲੰਬਾ ਦਾੜਾ, ਸੱਚੇ ਪਾਤਸ਼ਾਹ ਦਾ ਸੁੰਦਰ ਮੁੱਖ ਵੇਖਿਆ, ਅੱਖਾਂ ਵਿਰਾਗਨਾ ਭਰੀਆਂ, ਬਜ਼ੁਰਗ ਨੇ ਹੱਥ ਜੋੜ ਲਏ। ਜਦੋਂ ਮੱਥਾ ਟੇਕਿਆ ਨਾ, ਇੰਨੇ ਨੂੰ ਉਹਦੀ ਵਾਰੀ ਆ ਗਈ, ਮੱਥਾ ਟੇਕ ਕੇ ਹੱਥ ਜੋੜ ਕੇ ਤੁਰਨ ਲੱਗਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਬੋਲੇ, ਕਹਿੰਦੇ ਬਜ਼ੁਰਗੋ ਕੁਝ ਚਾਹੀਦਾ? ਇੱਕਦਮ ਕੰਬ ਗਿਆ, ਕੋਈ ਫੁਰਨਾ ਤੇ ਹੈ ਹੀ ਨਹੀਂ, ਹੱਥ ਜੋੜ ਕੇ ਕਹਿ ਜੀ ਨੇ ਕੁਝ ਨਹੀਂ ਚਾਹੀਦਾ। ਪਾਤਸ਼ਾਹ ਫਿਰ ਬੋਲੇ, ਕਹਿੰਦੇ ਬਜ਼ੁਰਗਾਂ ਕੁਝ ਮੰਗ ਲੈਣਾ ਸੀ। ਕਹਿੰਦੇ ਨਹੀਂ ਮਹਾਰਾਜ, ਕੁਝ ਚਾਹੀਦਾ ਨਹੀਂ। ਪਾਤਸ਼ਾਹ ਫਿਰ ਪਿਆਰ ਚ ਬੋਲੇ, ਕਹਿੰਦੇ ਬੜੀ ਦੂਰੋਂ ਆਏ, ਬਜ਼ੁਰਗਾਂ ਕੁਝ ਮੰਗ ਲੈਣਾ ਸੀ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਤੀਜੀ ਵਾਰ ਕਿਹਾ, ਗੁਰੂ ਕਹਿੰਦਾ ਹੀ ਉਹਨੂੰ ਜੋ ਮੰਗਲਾ ਮੰਗਲਾ, ਜਿਹਦੇ ਅੰਦਰ ਦਰਸ਼ਨ ਕਰਨ ਲੱਗੀਆਂ ਭਾਵਨਾ ਆ ਜਾਏ। ਜੇ ਅੰਦਰ ਵੜਨ ਤੱਕ ਤੁਹਾਡੇ ਮੋਬਾਈਲ ਹੀ ਨਹੀਂ ਬੰਦ ਹੋਣੇ, ਫਿਰ ਗੁਰੂ ਕਿੱਥੇ ਪੁੱਛ, ਫਿਰ ਕਰੀ ਜਾਈ ਅਰਦਾਸਾਂ ਜਿੰਨੀਆਂ ਮਰਜ਼ੀ। ਸਾਧ ਸੰਗਤ, ਜਦੋਂ ਗੁਰੂ ਰਾਮਦਾਸ ਮਹਾਰਾਜ ਤੀਜੀ ਵਾਰ ਕਿਹਾ ਕੁਝ ਮੰਗ ਲੈਣਾ ਸੀ, ਹੁਣ ਬਜ਼ੁਰਗ ਖਲੋ ਗਿਆ। ਹੁਣ ਕਿਹਾ ਮਹਾਰਾਜ ਫਿਰ ਜੇ ਤੁਸੀਂ ਕਹਿੰਦੇ ਹੋ ਇੱਕ ਚੀਜ਼ ਮੰਗਣੀ ਹੈ, ਜੇ ਤੁਸੀਂ ਕਹਿੰਦੇ ਹੋ ਮਹਾਰਾਜ ਫਿਰ ਇੱਕ ਚੀਜ਼ ਮੰਗਣੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਬੋਲੇ ਮੰਗ ਕੀ ਚਾਹੀਦਾ। ਸਾਧ ਸੰਗਤ, ਸਾਰੀ ਸੰਗਤ ਹੈਰਾਨ ਹੈ, ਹੁਣ ਬਜ਼ੁਰਗ ਕੀ ਮੰਗੇਗਾ। ਇਹ ਸਾਖੀ ਥੋੜ੍ਹੀ ਜਿਹੀ ਲੰਬੀ ਹੋ ਜਾਣੀ ਹੈ, ਮੈਂ ਨਹੀਂ ਚਾਹੁੰਦਾ ਸਮੇਂ ਦੀ ਉਲੰਘਣਾ ਹੋਵੇ। ਕੱਲ ਦੇ ਦੀਵਾਨ ਦੀ ਇੱਕ ਹਾਜ਼ਰੀ ਹੋਰ ਪਾਤਸ਼ਾਹ ਨੇ ਬਖਸ਼ੀ ਹੈ, ਆਪਾਂ ਕੱਲ ਇੱਥੋਂ ਸਰਵਣ ਕਰਾਂਗੇ। ਉਹਨੇ ਮੰਗਿਆ ਕੀ ਹੈ, ਗੁਰੂ ਨੇ ਦਿੱਤਾ ਕੀ ਹੈ, ਤੇ ਕਿੱਥੋਂ ਤੱਕ ਉਹਨੇ ਵਿਆ, ਸਾਰੀ ਵਿਚਾਰ ਇੱਥੋਂ ਫਿਰ ਜੁੜਿਓ। ਭੁੱਲ ਚੁੱਕ ਦੀ ਕਿਵੇਂ ਬਖਸ਼ਣੀ, ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ, ਫਿਰ ਸਮਾਪਤੀ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ, ਇੱਥੋਂ ਕੱਲ ਕਥਾ ਫਿਰ ਆਰੰਭ ਕਰਾਂਗੇ। ਸਰਵਣ ਕਰੋ ਜੀ,
ਸਹਿਤ ਨਾਮ ਦੇਵ ਸੁਣੋ ਤੇ ਲੋਚਨਾ, ਬਾਲਕ ਪਾਲਨ ਪੌੜੀਅਲੇ, ਅੰਤਰ ਬਾਹਰ ਕਾਜ ਬਰੂਰੀ, ਚੀਤ ਸੁਬਾਲਕ ਰਾਖੀਅਲੇ।